ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਮਿਰਤ ਹੱਸੈ ਸਿਰ ਉਪਰੇ, ਪਸ਼ੂਆ ਨਹੀਂ ਬੂਝੈ। ਬਾਦ ਸਾਦ ਅਹੰਕਾਰ ਮਹ, ਮਰਨਾ ਨਹੀਂ ਸੂਝੈ। ਮਿਰਤ ਹੱਸੈ ਸਿਰ ਉਪਰੇ, ਪਸ਼ੂਆ ਨਹੀਂ ਬੂਝੈ। ਬਾਦ ਸਾਦ ਅਹੰਕਾਰ ਮਹ, ਮਰਨਾ ਨਹੀਂ ਸੂਝੈ। ਸਤਿਗੁਰ ਸੇਵਹੁ ਆਪਣਾ, ਕਾਹੇ ਫਿਰਹੁ ਅਭਾਗੇ। ਦੇਖ ਕਸੁੰਬਾ ਰੰਗੁਲਾ, ਕਾਹੇ ਭੂਲ ਲਾਗੇ। ਰਹਾਉ ਕਰ ਕਰ ਪਾਪ ਦਰਬ ਕੀਆ, ਵਰਤਨ ਕੈ ਤਾਈ। ਮਾਟੀ ਸਿਓਂ ਮਾਟੀ ਰਲੀ, ਨਾਂਗਾ ਉੱਠ ਜਾਈ। ਜਾ ਕੈ ਕੀਐ ਸ਼ਰਮ ਕਰੈ, ਤੇ ਬੈਰ ਬਰੋਧੀ। ਅੰਤਕਾਲ ਭੱਜ ਜਾਹੇਗੇ, ਕਾਹੇ ਜਲਹ ਕਰੋਧੀ। ਦਾਸ ਰੇਨ ਸੋਈ ਹੋਆ, ਜਿਸ ਮਸਤਕ ਕਰਮਾ। ਕਹੁ ਨਾਨਕ ਬੰਧਨ ਛੁਟੈ, ਸਤਿਗੁਰ ਕੀ ਸਰਨਾ। ਦਾਸ ਰੇਨ ਸੋਈ ਹੋਆ, ਜਿਸ ਮਸਤਕ ਕਰਮਾ। ਕਹੁ ਨਾਨਕ ਬੰਧਨ ਛੁਟੈ, ਸਤਿਗੁਰ ਕੀ ਸਰਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਗੁਰੂ ਕੀ ਬਾਣੀ ਵਿਚ ਇੱਕ ਪੰਕਤੀ ਪੜ੍ਹਦੇ ਹਾਂ। ਰੋਗ ਦਾਰੂ ਦੋਵੇਂ ਬੁਝੈ, ਜਿਹੜਾ ਦਵਾਈ ਨੂੰ ਤੇ ਰੋਗ ਨੂੰ ਦੋਵਾਂ ਨੂੰ ਜਾਣਦਾ, ਸੋ ਵੈਦ ਸਜਾਣ, ਉਹ ਹਕੀਮ ਸਿਆਣਾ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਬਿਮਾਰੀ ਦਾ ਜ਼ਿਕਰ ਵੀ ਕੀਤਾ ਹੈ ਔਰ ਇਹਦੇ ਇਲਾਜ ਦਾ ਜ਼ਿਕਰ ਵੀ ਕੀਤਾ ਹੈ। ਔਰ ਜੇ ਮੈਂ ਸਹੀ ਨੂੰ ਸੰਖੇਪ ਰੂਪ ਵਿੱਚ ਬੇਨਤੀ ਕਰਾਂ, ਆਪਣੇ ਵਡੇਰੇ ਜਦੋਂ ਕੋ ਆਪਣੀ ਮਨ ਮਰਜ਼ੀ ਕਰਦਾ ਸੀ ਨਾ, ਤੇ ਸਾਡੀ ਆਮ ਪੇਂਡੂ ਬੋਲੀ ਸੀ ਰੱਬ ਦਾ ਖੌਫ ਕਰ। ਜਦੋਂ ਬੰਦਾ ਤਾਕਤ ਵਿੱਚ ਆ ਕੇ ਮਨਮਾਨੀ ਕਰਦਾ ਨਾ, ਉਹਦੇ ਵਡੇਰੇ ਉਹਦੇ ਬਜ਼ੁਰਗ ਸਮਝਾਉਂਦੇ ਸਨ ਵੀ ਪੁੱਤਰਾ ਰੱਬ ਦਾ ਖੌਫ ਕਰ। ਜਿਹੜਾ ਅੱਜ ਦਾ ਹੁਕਮਨਾਮਾ ਹੈ ਨਾ, ਇਹ ਸਾਨੂੰ ਇਸ ਗੱਲ ਦੀ ਵਿਆਖਿਆ ਸਮਝਾਉਂਦਾ ਵੀ ਮਿੱਤਰਾ ਰੱਬ ਦਾ ਖੌਫ ਕਰ, ਤੇ ਨਾਲ ਇਹ ਵੀ ਦੱਸਿਆ ਵੀ ਖੌਫ ਕਰਨਾ ਕਿਉਂ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਖੁਲਾਸੇ ਦੇ ਸਹਿਤ ਆਪਾਂ ਨੂੰ ਸਮਝਾਉਣਗੇ, ਉਹ ਸਮਝਣ ਦਾ ਯਤਨ ਵੀ ਕਰੀਏ ਤੇ ਮਨ ਦੀ ਇਕਾਗਰਤਾ ਵਾਸਤੇ ਆਪਾਂ ਹਾੜਾ ਕੱਢੀਏ, ਤਰਲਾ ਕੱਢੀਏ, ਉਹ ਕੀ ਹੈ? ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਮਿਰਤ ਹੱਸੈ ਸਿਰ ਉਪਰੇ, ਪਸ਼ੂਆ ਨਹੀਂ ਬੂਝੈ।
ਇਸ ਪੰਕਤੀ ਵਿੱਚ ਜਿਵੇਂ ਆਪਣੇ ਮਾਪੇ ਆਪਾਂ ਨੂੰ ਝਾੜਦੇ ਨੇ, ਕਈ ਵਾਰ ਡਾਂਟਦੇ ਹਨ, इस पंक्ति विच गुरदेव ने सानू डांटिया भी है, क्योंकि हां तो आप मनुख, लेकिन गुरु पंचम पातशाह कहिंदे तू तां पशु है, तेनू इस गल की समझ ही नहीं पई। इत्थे मैनू अपनी एक काल की गल चेते आ गई, सानू ग्यारहवीं जमात विच सिविक्स विच पहला जो सवाल पढ़ाया गया सी ना, उहदा पहली पंक्ति सी मैन इज़ ए सोशल एनीमल, जिहड़ा मनुख है ना एक समाजिक पशु है। खाण तां कापां दी सीमतां ते साडे ते पशुआं च कोई फर्क नहीं, आपां जे बच्चियां नूं जन्म देण तक सीमतां ते आपणे ते पशुआं च कोई फर्क नहीं, पशु भी खांदे ते आपां भी खाने आ, पशुआं दे बच्चियां दा भी पशुआं दे बच्चे भी जन्म देते साडे भी जन्मदे ने, लेकिन जे असीं मनुख आ ना ते आपां रोज पाठ करदे, मैं तकरीबन बेनती करदा नहीं ना, रह रास विच पंक्तियां आउंदियां ने, भई प्राप्त मानुख द्योरिया गोबिंद मिलन की ए तेरी बरिया, प्यारिया तेनू वाहगुरु ने यह मौका दिता। इथे नाल एक होर भी पंक्ति आउंदी है, ए तेरा अवसर ए तेरी बार, घट पीतर तू देख विचार, गुरमुखा एक तेनू मौका मिलिया, ए तेरा टाइम है, इस करके प्यारिया एदी विचार करना कर। जेड़ा द्योरिया शब्द है ना, इनू कहिंदे दलीज, हुण तां अपनियां कोठियां ते पक्के मकान बन गए, अगे अपने घरां नूं चगाठां लगियां हुंदियां सन, चगाठां लकड़ दियां, जेड़ा लकड़ दी चगाठ दा थले वाला हिस्सा हुंदा सी उहनूं पंजाबी च कहिंदे सन दलीज। और एक मैनूं अजे भी गल चेते है, जदों अन्याणे हुंदियां सी रोटी फड़ के ते उह दलीज वी खाणी ना, ते मैनूं अपनी गल चेती भी साडी दादी ने सानूं डांटना भी पुत चाहे अंदर हो जा ते चाहे बाहर हो जा। ये हुण गल जिहड़ी ने गुरमुखो 5000 साल पुरानी है, सानूं अर्थ भुल गए पर भाव लोग ओह यह नहीं भी क्यों, पर इहदे पिछे एक इतिहास है। वह इतिहास की है, जदों हरनाश नूं मारिया ना प्रहलाद दे बाप नूं, उन्हें गुरमुखो जिन्हों आप छिले कहने छिले कट के वर लिया सी भी ना मैनू शास्त्र मारे, ना मैं दिने मरा, ना मैं रात मरा, ना मैं अंदर मरा ना बाहर मरा, ते गुरमुखो आप रब नू किवें छड़ लांगे। जो मैं पढ़िया ना उथे दलीज विच ओ बैठा, ओ नरसिंह अवतार ने दलीज विच ढा करके अपने पट्टां ते पर रख के आख्या भी गुरमुखा वेख ला, ना देनी ते ना रात ही, ते ना अंदरी ते ना बाहर ही, हुण तैयारी वट, और नौ नाल उहदा पेट चाक करके उहनू मार दिता। तो कहण तों भाव यह है, ये आपां नू मनुखा जन्म गुरमुखो दलीज मिलिया है, दो पासे ने, एक करतार दा पासा ते एक संसार दा पासा, लेकिन आपां संसार दे पासे नूं प्रेफरेंस देने आ, पहल देने आ, ते दूजे पासे कहिंदे रब किहने वेख्या है, इह साडा बसमझ पुणा है। गुरमुखो माफी देनी, आपां जे अखां खोलीए ते रब अठे पर सानूं दिसदा है। 7 साल दी उम्र दे विच साडे बच्चियां दे दंद निकलदे ने, ਭਾਵੇਂ ਆਪਾਂ ਗਰੀਬਾਂ ਘਰ ਜੰਮੇ ਆ, ਭਾਵੇਂ ਅਮੀਰਾਂ ਘਰ ਜੰਮੇ ਆ, ਕਦੇ ਆਪਾਂ ਐਪਲੀਕੇਸ਼ਨ ਦਿੱਤੀ ਵੀ ਸਾਡੇ ਜਿਹੜੇ ਕਾਕੇ ਦੇ ਜਾਂ ਕਾਕੀ ਦੇ ਜਿਹੜੇ ਦੁੱਧ ਵਾਲੇ ਦੰਦ ਨੇ ਰੱਬਾ ਪੁੱਟਦੇ, ਆਟੋਮੈਟਿਕਲੀ ਉਹ ਦੰਦ ਪੁੱਟੇ ਗਏ ਤੇ ਰੱਬ ਨੇ ਨਵੇਂ ਲਾ ਦਿੱਤੇ, ਉਹਨੇ ਇੱਕ ਚਵਾਨੀ ਨਹੀਂ ਸਾਡੇ ਕੋਲੋਂ ਲਈ। ਆਪਾਂ ਦੰਦ ਲਵਾਉਣੇ ਨਾ ਤੇ ਕਿੰਨੇ ਮਹਿੰਗੇ ਲੱਗਦੇ ਨੇ, लेकिन परमात्मा ने साडे कोल एक चवानी नहीं लई, वो साडा इना ख्याल रखदा, इना साडा सारयां दा जन्म होया, कोई गरीबां घर जम्मिया कोई अमीरां घर जम्मिया, भावें अमीर मां है ते भावें गरीब मां है, किसे ने एप्लीकेशन नहीं दित्ती, पर मां दे शरीर चो रब ने दुध पैदा कर दिता बच्चे दी पालना वास्ते। जदों दंद निकले ते रब ने वेख्या भी हुण तां रोटी पानी खा सकदा है, उन्हें दुध की सप्लाई बंद करके दी। मैनू एक बजुर्ग का शेर चेते है, उन्हें बोलिया सी जब दान दिए तब दूध दियो, जब दान दिए कि आना दे है। जदों तेरे दंद नहीं सन उदों दुध दिता, ते गुरमुखा जे दंद दिते तो रब तेनू अन्न भी देगा, तू चिंता ना कर। तू मेरे पातशाह कहिंदे प्यारिया, मृत हसे सिर उपरै पशुआ नहीं बूझै। जेड़ी मौत है ना, ये अठे पर साडे सिर ते हसदी है। इहदे बारे गुरमुख भावें आपां शाम तक कथा करी चलीए ना, ते दृष्टांत ते प्रमाण मुक्कण वाले नहीं। कांशी दी घटना, बाबा कबीर जी गंगा ते इशनान करन जांदे सन, ते जेड़े रस्ते थानी जाने आटोमैटिकली आपां लोकां नाल वाकफी हो जांदी है, नाले पुजी रूह सी। एक मां कोठे ते बैठी है, निम्मी निम्मी ठंड है, वो खिदो रेड़दी है, बच्चा फड़दा, मां भी खुश है ते बच्चा भी खुश है। मां तो थोड़ा जा जोर वध लग गया ते खिदो थले डिग पिया, बच्चा मासूम ते अनजान होन करके खिदो नूं फड़न लगा, वह भी नाल ही थले डिग पिया ते उहदी मौत हो गई। होया कि हुण मां उस बच्चे नूं फड़ के ते मंजे ते पाया ते भुब्बां मार के रोंदी है, और बाबा कबीर जी वापस इशनान करके आ रहे ने। जी बड़ा वराग करदे ते बाबे कबीर नूं कहण लगे, कबीर जी रब ने की भाणा वरताया है? कहिंदा भाई दो टीमां सन, जिहदा जोर पिया वह टीम जित गई। वह कहने लगे, बाबा कबीर जी तुहाडी गल नहीं समझे। उथे बाबा कबीर जी ने एक शब्द उचारण किया है, कहिंदे जननी जान सुत बड़ा होत है, इतना अगना जाने जे दिन दिन अवध घटत है, मोर मोर कर अधक लाड़ धर पेगत ही जम रो वसे। जदों मां दा बच्चा वड्डा हुंदा ना, ते मां खुश हुंदी भी मेरा पुत्र हुण सियाणा हो जांदा, गभरू हो जांदा है। जननी जानत सुत वड्डा होत है, भी मेरा पुत वड्डा हुंदा जांदा है। ते बाबा कबीर जी कहिंदे, मां भोलीए इतना क ना जाने जे दिन दिन अवध घटत है। भोलीए मां तेनू की पता भी तेरे बच्चे की उम्र घटती जाती है। मोर मोर कर अधक लाड़ धर पेगत ही जम राओ से। इधर मां कहिंदी पुत वड्डा हो गया, ते उधर जम राजा खुश हुंदा है, कहिंदा भी इहदी उम्र घटी जांदी ते मेरे लागे तुरिया आउंदा है। जिहड़े आपां सवास लैंदे आ ना, बड़े खुश हुंदे आ, इह गुरमुख आपां जम राजे दे कोल कोल तुरे जांदे आ, साडा पैड़ा मुक इधरों मुकदा जांदा है, उधर लागे तुरिया आउंदा है। मृत मंडल जग साजिया ज्यों बालू घर बार। कहिंदे जिवें रेत आपां घर बनाउने आ ना, ते मनियाद कोई नहीं, इसे प्रकार संसार एक रेत दे घर वर्गा है। बिनसत बार ना ला गई ज्यों कागज बूंदार। जिवें कागज दे उपर पानी दियां बूंदा पै जांदियां ने ना, ते कागज गल जांदा है, इसे प्रकार गुरमुख आपां कागज वर्गे हां। ते जदों मौत दी बूंद पई आपां मिट्टी हो जाणा। इथे सवाल पैदा हुंदा है कि गुरु पंचम पातशाह महाराज शांति दे पुंज, ते उहनां नूं अज मौत वाली गल सानूं क्यों समझाई, उहनां नूं चेती क्यों आया? इहदा कारण गुरमुख इह है, जिहड़े मापे ने ना ਉਹ ਆਪਣੇ ਬੱਚਿਆਂ ਨੂੰ ਹਮੇਸ਼ਾ ਸੁਚੇਤ ਕਰਦੇ ਨੇ ਵੀ ਪੁੱਤਰ ਐਸ ਕੰਮ ਤੋਂ ਬਚੀ ਤੇ ਆਹ ਕੰਮ ਨਾ ਕਰੀ। ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਸਾਡੇ ਬਾਪ ਨੇ, ਅਸੀਂ ਉਹਨਾਂ ਦੀ ਔਲਾਦ ਹਾਂ, ਅਸੀਂ ਉਹਨਾਂ ਦੇ ਬੱਚੇ ਹਾਂ। इस करके उन्होंने ये आज टॉप के लिया। जिन्हों मौत चेते है ना वह गुरमुखो गुनाह नहीं जे करता, माफी देनी लफज कौड़ा है। आप सारे जने चेते करिए, सानू किसे नू ए नहीं चेते भी मैं मरना है। गल्लां बातें तो आप करी जाने ना, सानू भुलेखा है बाणी दी पंक्ति, मैं ना मरो मरबो संसारा। फलाना मैनू मिलिया बड़ा कमजोर जो है, इन्हें मर जाना है, ते भलिया जे इन्हें मर जाना है ते तू पता करा भी तू नहीं मरना। याद रख बाबे फरीद दी पंक्तियां, फरीदा किथे तैंडे मापिया, ये चेते रखिया करिए। फरीदा किथे तैंडे मापिया, जिनी तू जनियो ए तैं पासों ओ लद गए, तू अजे ना पतीड़ी होया। जेड़ी मां तेनू घुट घुट के जफियां पाउंदी सी, तेरा मत्था चुमदी सी, ओ मां किथे गई। जेड़ा बाप गर्मी नहीं सी वेंदा, सर्दी नहीं सी वेंदा, तेरे वास्ते घालना घालदा सी, ओ बापू नू फट्टे ते पा के मड़ियां विच छड्ड आया, वो किथे गए। जे मां चली गई फरीदा किथे तैंडे मापिया, जिन्नी तू जनियो ए तैं पासों ओ लद गए, तू अजे ना पसीड़े होए। तेरी बेबे जी चले गए, तेरे बापू जी चले गए, ते भलिया तेनू समझ ही नहीं पई। इथे गुरमुख एक इतिहासिक घटना इनू स्पष्ट करने लई सुनाउणी बनती है। मुसलमान धर्म नाल संबंधित एक बच्चा है, उहदे मां प्यो चढ़ाई कर गए। उहदा मामा सी, है तो मुसलमान, लेकिन उहदे अंदर संस्कार सन भी जिहदा कोई नहीं गुरु नानक उहदी पालना करदा, जिहदा कोई नहीं ना मां प्यो मर जाए उहदी पालना गुरु नानक करदा। उस बच्चे दे मामे ने अपने भाणजे नूं धन गुरु हरगोबिंद सच्चे पातशाह कोल लियाया, ते कहिंदा पातशाह मां प्यो चढ़ाई कर गए ने, ये मेरा भाणजा होण आ रहा है, इहदे ते कृपा करो, इहदी पालना करो, जिहदा कोई नहीं उहदा गुरु नानक। गुरमुखो गुरु पातशाह ने उहदी इस तरह की पालना कीती। ਉਹ ਗੁਰਮੁਖੋ ਦੋ ਮੱਝਾਂ ਦਾ ਦੁੱਧ ਪੀ ਜਾਂਦਾ ਸੀ ਧਾਰਾਂ ਲੈ ਕਰਕੇ, ਤੇ ਖੁਰਾਕ ਖਾਣੀ ਤਗੜਾ ਵੀ ਹੋਵੇਗਾ। ਗਿਆਨੀ ਸੰਤੋਖ ਸਿੰਘ ਦੀ ਲਿਖਤ ਮੁਤਾਬਕ ਘੋੜੇ ਦੇ ਪੈਰਾਂ ਥੱਲੇ ਪੱਕੀਆਂ ਇੱਟਾਂ ਰੱਖ ਕੇ ਤੇ ਮੁੱਕੀ ਮਾਰ ਕੇ ਉਹ ਇੱਟਾਂ ਜਿਹੜੀਆਂ ਸੀ ਉਹ ਤੋੜ ਸਕਦਾ ਸੀ। ਦੋ ਝੋਟੇ ਭਿੜਦੇ ਹੋਣ, ਉਹਨਾਂ ਨੂੰ ਸਿੰਘਾਂ ਤੋਂ ਫੜ ਕੇ ਉਹ ਰੋਕ ਸਕਦਾ ਸੀ, ਤੇ ਛੇਵੇਂ ਪਾਤਸ਼ਾਹ ਨਾਲ ਕੁਸ਼ਤੀ ਵੀ ਕਰਦਾ, ਕਿਉਂਕਿ ਛੇਵੇਂ ਪਾਤਸ਼ਾਹ ਬਲੀ ਵੀ ਬੜੇ ਸਨ, ਪਾਤਸ਼ਾਹ ਦਾ ਅਭਿਆਸ ਕਰਾਉਂਦੇ ਨੇ। ਗੁਰੂ ਕੋਲ ਪਰਦਾ ਨਾ ਰੱਖਿਆ ਕਰੀਏ, ਆਪਾਂ ਪਰੇਸ਼ਾਨ ਤਾਂ ਹੈ, ਆਪਾਂ ਗੁਰੂ ਕੋਲ ਪਰਦਾ ਰੱਖਦੇ ਹਾਂ ਤੇ ਆਪਾਂ ਆਪਣੇ ਆਪ ਨੂੰ ਚਲਾਕ ਸਮਝਦੇ ਹਾਂ, ਚਲਾਕ। ਪਰ ਭੁਲੇਖਾ ਹੈ ਉਹ ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਤੋਂ ਤੇਰੀ ਦਿਲ ਦੀਆਂ ਗੱਲਾਂ ਨੂੰ ਸਮਝਦਾ ਵੀ ਤੂੰ ਸੋਚ ਕੇ ਕੀ ਆਇਆ, ਉਹ ਤੇਰੀਆਂ ਗੱਲਾਂ ਨੂੰ ਜਾਣਦਾ ਹੀ। ਹੋਇਆ ਕੀ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਨੂੰ ਵਿਕਾਰ ਬੜੇ ਤੰਗ ਕਰਦੇ ਨੇ, ਕਿਉਂਕਿ ਮੈਂ ਖੁਰਾਕ ਖਾਂਦਾ, ਸਰੀਰ ਮੇਰਾ ਬਲੀ ਹੈ, ਤੇ ਮੇਰੇ ਅੰਦਰ ਹਮੇਸ਼ਾ ਨਿਕੰਮੀ ਸੋਚ ਆਉਂਦੀ, ਵਿਕਾਰ ਬੜਾ ਤੰਗ ਕਰਦੇ ਨੇ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਪੈਦੇ ਖਾ ਕੋਈ ਗੱਲ ਨਹੀਂ, ਭਰਿਆ ਇਹ ਕਰਦੇ ਹੁੰਦੇ ਨੇ, ਤੇ ਇਉਂ ਕਰ, ਕਿੰਨਾ ਕਰ ਲਿਆ, ਸੱਤਾਂ ਦਿਨਾਂ ਚ ਤੇਰੀ ਮੌਤ ਹੋ ਜਾਣੀ ਹੈ, ਤੇ ਕਿੰਨਾ ਕੁ ਤੰਗ ਕਰਨਗੇ। ਜਦੋਂ ਮੌਤ ਦੀ ਗੱਲ ਸੁਣੀ ਨਾ, ਤੇ ਗੁਰਮੁਖੋ ਚਿਹਰਾ ਮੁਰਝਾ ਗਿਆ, ਕਰ ਗਿਆ। ਬੇਗਮ ਪਾਣੀ ਲੈ ਕੇ ਆਈ ਤੇ ਕਹਿਣ ਲੱਗਾ, ਭਲੀਏ ਮੈਨੂੰ ਪਾਣੀ ਨਾ ਪੁੱਛੀ, ਮੈਂ ਪਾਣੀ ਨਹੀਂ ਪੀਣਾ। ਇੱਕ ਮੈਂ ਤੈਨੂੰ ਹੋਰ ਕਹਿ ਦਿਆਂ, ਮੈਂ ਰੋਟੀ ਨਹੀਂ ਖਾਣੀ, ਬੜਾ ਖਾ ਖਾ ਕੇ ਅੰਨ ਗੰਦਾ ਕੀਤਾ, ਤੇ ਪੀੜ ਦੇ ਬਚਨ ਖਾਲੀ ਨਹੀਂ ਜਾਂਦੇ, ਸੱਤਾਂ ਦਿਨਾਂ ਚ ਮੇਰੀ ਮੌਤ ਹੋ ਜਾਣੀ ਹੈ, ਇਸ ਕਰਕੇ ਨਾ ਮੈਨੂੰ ਰੋਟੀ ਪੁੱਛੀ ਤੇ ਨਾ ਪਾਣੀ, ਤੇ ਨਾ ਮੇਰੇ ਕੋਲ ਹੀ ਆਵੀ, ਵੀ ਚਲੋ ਘੱਟ ਤੋਂ ਘੱਟ ਇਹ ਜਿੰਨੇ ਕੁ ਦਿਨ ਮੇਰਾ ਜ਼ਿੰਦਗੀ ਮੈਂ ਰੱਬ ਦਾ ਨਾਂ ਤਾਂ ਲੈ ਲਾਂ, ਅੱਲਾ ਤਾਲਾ ਨੂੰ ਚੇਤੇ ਤਾਂ ਕਰ ਲਾਂ। ਕਹਿੰਦੇ ਨੇ ਵੀ ਗੁਰਮੁਖੋ 9 ਦਿਨ ਹੋ ਗਏ, ਹੁਣ ਆਪਾਂ ਕਿਤੇ ਗੁਰਮੁਖੋ 2 ਟਾਈਮ ਰੋਟੀ ਨਾ ਖਾਵੇ ਖਾਈਏ ਨਾ, ਸਰੀਰ ਕਮਜ਼ੋਰੀ ਮਹਿਸੂਸ ਕਰਦਾ। 9 ਦਿਨਾਂ ਤੋਂ ਬਾਅਦ ਉਹ ਪੈਂਦੇ ਖਾਂ ਗੁਰਦੇਵ ਕੋਲ ਆਇਆ, ਇਸ਼ਨਾਨ ਪਾਨ ਕਰਕੇ ਤੇ ਬੁੱਕਣ ਮਾਰ ਕੇ ਇਕੱਠਾ ਜਿਹਾ ਹੋ ਕੇ ਬੈਠਾ ਹੈ। ਹਜ਼ੂਰ ਕਹਿਣ ਲੱਗੇ ਪੈਂਦੇ ਖਾਂ ਕੀ ਗੱਲ ਸੁੱਖ ਹੈ? ਕਹਿੰਦਾ ਜੀ ਤੁਹਾਡੀ ਕਿਰਪਾ ਹੈ ਤਾਂ ਸੁੱਖ, ਪਰ ਇੱਕ ਬੇਨਤੀ ਕਰਾਂ, ਮੈਂ ਤੁਹਾਡੇ ਚਰਨਾਂ ਦਾ ਦਾਸ ਹਾਂ ਤੇ ਪਾਤਸ਼ਾਹ ਕਦੇ ਤੁਹਾਡਾ ਬਚਨ ਖਾਲੀ ਨਹੀਂ ਗਿਆ, ਪਰ ਮੈਂ ਐਤਕੀ ਹੈਰਾਨ ਹਾਂ ਕਿ ਤੁਸੀਂ ਮੈਨੂੰ ਕਿਹਾ ਸੀ ਵੀ ਪੈਂਦਿਆਂ 7 ਦਿਨਾਂ ਦੀ ਤੇਰੀ ਮੌਤ ਹੈ ਤੇ ਮਹਾਰਾਜ ਅੱਜ 9 ਦਿਨ ਹੋ ਗਏ ਨੇ ਤੇ ਮੈਂ ਚੰਗਾ ਭਲਾ ਹਾਂ। ਆਪਾਂ ਪੜ੍ਹਦੇ ਰੋਗ ਦਾਰੂ ਦੋਵੇਂ ਬੁੱਝੇ ਸੁਵੈਦ ਸਜਾਣ, ਜਿਹੜਾ ਦਵਾਈ ਵੀ ਜਾਣਦਾ ਤੇ ਬਿਮਾਰੀ ਵੀ ਜਾਣਦਾ। ਕਹਿੰਦੇ ਪੈਂਦੇ ਖਾਂ ਵਿਕਾਰਾਂ ਦਾ ਕੀ ਹਾਲ ਹੈ? ਕਹਿਣ ਲੱਗਾ ਪਾਤਸ਼ਾਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਵਿਕਾਰ ਤਾਂ ਲਾਗੇ ਨਹੀਂ ਆਏ। ਕਹਿਣ ਲੱਗੇ ਭਲਿਆ ਤੂੰ ਉਦਨ ਕਹਿੰਦਾ ਸਾਂ ਮੈਨੂੰ ਵਿਕਾਰ ਤੰਗ ਕਰਦੇ ਨੇ, ਹੁਣ ਤੂੰ ਕਿੰਨਾ ਲਾਗੇ ਨਹੀਂ ਆਏ। ਕਹਿਣ ਲੱਗੇ ਪਾਤਸ਼ਾਹ ਮੌਤ ਚੇਤੇ ਸੀ। ਹਜ਼ੂਰ ਕਹਿੰਦੇ ਬਸ ਇਹੋ ਹੀ ਜਵਾਬ ਹੀ ਵੀ ਜੇ ਮੌਤ ਚੇਤੇ ਰੱਖੀਏ ਨਾ ਤੇ ਵਿਕਾਰ ਤੰਗ ਨਹੀਂ ਕਰਦੇ। ਆਪਾਂ ਨੂੰ ਭੁਲੇਖਾ ਵੀ ਮੈਂ ਨਹੀਂ ਮਰਨਾ, ਲੋਕਾਂ ਨੇ ਮਰ ਜਾਣਾ ਹੈ। ਤੋ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਪਿਆਰਿਆ ਮਿਰਤ ਹਾਸੇ ਸਿਰ ਉਪਰੇ ਪਸੂਆ ਨਹੀਂ ਬੂਝੈ। ਇੱਥੇ ਇੱਕ ਹੋਰ ਦ੍ਰਿਸ਼ਟਾਂਤ ਬਾਣੀ ਚਾਹੁੰਦਾ ਹੈ। ਜੈਸੇ ਬਸਤਰ ਦੇ ਉਡਾਨੇ ਦਿਨ ਦੋ ਚਾਰ ਪੁਰਾਹਾ ਭੀਤ ਉਪਰੇ ਕੀਰਤਕ ਧਾਈਏ ਅੰਤ ਓਰ ਕੋ ਆਹਾ। ਇਹਦਾ ਅਰਥ ਆਪਾਂ ਬਸਤਰ ਕਹਿੰਦੇ ਕੱਪੜਿਆਂ ਨੂੰ, ਕਹਿੰਦੇ ਨੇ ਕਿਸੇ ਦੇ 4 ਦਿਨ ਕੱਪੜੇ ਵੱਧ ਹੰਡ ਗਏ, ਕਿਸੇ 4 ਘੱਟ ਗਏ, ਪਰ ਗੁਰਮੁਖੀ ਕੱਪੜਾ ਪਾਟਣਾ ਹੀ ਪਾਟਣਾ। ਆਪਾਂ ਰੋਜ਼ ਪਾਠ ਕਰਦੇ ਧਿਆਨ ਦਿਓ, ਪਾਠ ਵਿਚਾਰ ਕੇ ਕਰਿਆ ਕਰੋ। ਪੰਕਤੀ ਹੈ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਇੱਥੇ ਸਰੀਰ ਨੂੰ ਕੱਪੜਾ ਲਿਖਿਆ ਵੀ ਗੁਰਮੁਖਾ ਤੇਰੇ ਕਰਮਾਂ ਦੇ ਮੁਤਾਬਕ ਕੱਪੜਾ ਮਿਲਿਆ ਤੇ ਗੁਰੂ ਦੀ ਨਿਗਾਹ ਪੈ ਗਈ ਤੇ ਗੁਰਮੁਖਾ ਮੁਕਤ ਹੋ ਜਾਏਗਾ। ਪੰਕਤੀ ਹੈ ਜੈਸੇ ਬਸਤਰ ਦੇ ਉਡਾਨੇ ਦਿਨ ਦੋ ਚਾਰ ਪੁਰਾਹਾ, ਇਹ ਸਰੀਰ ਤੇ ਕੱਪੜਾ ਪਾਇਆ ਕਹਿੰਦਾ ਗੁਰਮੁਖੋ 4 ਦਿਨ ਵੱਧ ਕੱਟ ਗਿਆ ਤੇ ਘੱਟ, ਇਹ ਕੱਪੜਾ ਪਾਟਣਾ ਹੀ ਪਾਟਣਾ। ਦੂਜੀ ਪੰਕਤੀ ਦੇ ਅਰਥ, ਇੱਕ ਨਿੱਕਾ ਜਿਹਾ ਬੱਚਾ, ਉਹਦੇ ਕੋਲੋਂ ਕੋਈ ਗਲਤੀ ਹੋ ਗਈ ਤੇ ਮਾਂ ਡਾਂਟਦੀ ਹੈ, ਨਿੱਕੀ ਜੀ ਕੰਧ ਹੈ ਘਰ ਦੇ ਕੋਲ ਤੇ ਮਾਂ ਤੋਂ ਡਰਦਾ, ਕੰਧ ਦੇ ਉੱਪਰ ਚੜ ਗਿਆ ਵੀ ਸ਼ਾਇਦ ਮੈਨੂੰ ਮਾਂ ਫੜ ਨਾ ਲੈ, ਹੈ ਭੋਲਾ। ਆਖਿਰ ਕੰਧ ਕਿੰਨੀ ਕੁ ਲੰਮੀ ਹੋਵੇਗੀ? ਉਹ ਕੰਧ ਮੁੱਕ ਜਾਣੀ ਹੈ। ਇਸੇ ਪ੍ਰਕਾਰ ਗੁਰਮੁਖ ਆਪਾਂ ਦੌੜਾਂ ਤਾਂ ਲਾਉਂਦੇ ਹਾਂ ਪਰ ਸਰੀਰ ਰੂਪੀ ਕੰਧ ਨੇ ਮੁੱਕ ਜਾਣਾ, ਜੇ ਮੌਤ ਰੂਪੀ ਮਾਂ ਨੇ ਸਾਨੂੰ ਫੜ ਲੈਣਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਮਿਰਤ ਹੱਸੇ ਸਿਰ ਉਪਰੈ ਪਸੂਆ ਨਹੀਂ ਪੂਜੈ। ਉਹ ਪਿਆਰਿਆ ਮੌਤ ਤੇਰੇ ਸਿਰ ਤੇ ਹੱਸਦੀ ਹੈ, ਤੂੰ ਪਸੂ ਵਰਗਾ। ਇਸ ਗੱਲ ਨੂੰ ਸਮਝਿਆ ਨਹੀਂ, ਕਿਉਂ ਨਹੀਂ ਸਮਝਿਆ? ਕਾਰਨ ਦੱਸਦੇ ਹਨ।
ਬਾਦ ਸਾਦ ਅਹੰਕਾਰ ਮਹਿ ਮਰਨਾ ਨਹੀਂ ਸੂਝੈ।
ਗੁਰਮੁਖੋ ਸਾਡੀ ਜ਼ਿੰਦਗੀ 2 ਕੰਮਾਂ ਵਿੱਚ ਬਰਬਾਦ ਹੋ ਗਈ। ਕੀ? ਬਾਦ ਝਗੜਾ ਤੇ ਸਾਦ ਸਵਾਦ। ਕਦੇ ਕਿਸੇ ਨਾਲ ਝਗੜਨ ਲੱਗ ਪਏ ਤੇ ਕਦੇ ਆਪਾਂ ਕਹਿੰਦੇ ਵੀ ਦਾਲ ਖੀਰ ਬਣੀ ਤਾਂ ਬੜੀ ਵਧੀਆ ਸੀ ਪਰ ਥੋੜਾ ਜਿਹਾ ਮਿੱਠਾ ਘੱਟ ਸੀ। ਉਹ ਭਲਿਓ ਖਾਣੀ ਖੀਰ ਹੈ ਕਿ ਮਿੱਠਾ ਖਾਣਾ? ਜੇ ਆਪਾਂ ਕਈ ਵਾਰ ਕਹਿੰਦੇ ਵੀ ਮਿੱਠਾ, ਇੱਕ ਮੈਂ ਹੋਰ ਤਵਾ ਲਾਉਣਾ ਉਹਨਾਂ ਬਾਬਿਆਂ ਦੀ, ਬਾਬਿਆਂ ਜਿਹੜੇ ਮੰਨਦੇ ਨੇ ਨਾ ਵੀ ਬੀਬੀ ਜੀ ਥੋੜਾ ਜਿਹਾ ਨਿੰਬੂ ਦਾ ਚਾਰ ਹੈ। ਉਹ ਭਲੇ ਉਹਨੇ ਰੋਟੀ ਖਵਾ ਦਿੱਤੀ ਹੈ, ਜੇ ਨਿੰਬੂ ਦਾ ਚਾਰ ਹੈ ਨੀ ਇਹ ਗੁਆਂਢੀਆਂ ਦੇ ਘਰ ਮੰਗਣ ਲੱਗ ਪਏ। ਆਪਾਂ ਸਰੀਰ ਨੂੰ ਕੇਵਲ ਤੇ ਕੇਵਲ ਗੁਰਮੁਖੋ ਚਲਾਉਣ ਲਈ ਪ੍ਰਸ਼ਾਦ ਖਾਣੇ ਨੇ ਜਵਾਨਾਂ ਦੇ ਚਸਕੇ ਚ ਨਾ ਜਾਇਆ ਕਰੋ। ਮੇਰਾ ਜੋ ਆਪਣੀ ਜ਼ਿੰਦਗੀ ਦਾ ਤਜਰਬਾ ਨਾ, ਆਪਾਂ 2 ਚੀਜ਼ਾਂ ਚ ਮਰੇ ਹਾਂ, ਇੱਕ ਜੀਵ ਰਸ ਇੱਕ ਚਮੜਾ ਰਸ ਜੋ ਮੇਰਾ ਜ਼ਿੰਦਗੀ ਦਾ ਹੁਣ ਤੱਕ ਤਜਰਬਾ ਮੈਂ ਜੋ ਸਮਝਿਆ ਗੁਰਮਤਿ ਗੁਰੂ ਦੇ ਘਰ ਆਣ ਕੇ ਗੁਰੂ ਨੂੰ ਸਮਝਾਇਆ ਨਾ, ਇਹ ਦੋ ਸਵਾਦਾਂ ਤੋਂ ਬਚੋ, ਇੱਕ ਚਮੜਾ ਰਸ ਇੱਕ ਜਬਾਨ ਰਸ। ਸਾਨੂੰ ਗੋਇੰਦਵਾਲ ਤੋਂ ਰੋਜ਼ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਫੋਨ ਆਉਂਦਾ ਪਰ ਆਪਾਂ ਫੋਨ ਬੰਦ ਕਰ ਦਿੰਦੇ ਹਾਂ ਕਿ ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਦਾ ਰਸ ਨਾ ਲਿਆ ਓਨਾ ਚਿਰ ਤੇਰੀ ਪਿਆਸ ਨੀ ਬੁੱਝਣੀ। ਇਹ ਰਸਨਾ ਤੂੰ ਅਨਰਸ ਰਾਜ ਰਹੀ। ਭਾਈ ਗੁਰਦਾਸ ਕਹਿੰਦੇ ਸਾਦੀ ਜੀਵਨ ਰਜੀਆ ਕਰ ਭੋਗ ਬਲਾਸੇ, ਜ਼ਿੰਦਗੀ ਪ੍ਰਜੰਤ ਖਾਧਾ ਪਰ ਕਦੇ ਆਪਾਂ ਇਹ ਨਹੀਂ ਆਖਿਆ ਕਿ ਬੜਾ ਕੁਝ ਹੈ, ਬੜਾ ਕੁਝ ਹੈ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਗਿਆਨੀ ਜਿਹੜੇ ਮੇਰੇ ਤੋਂ ਪਹਿਲਾਂ ਗਿਆਨੀ ਦਲੀਪ ਸਿੰਘ ਕਥਾ ਕਰਦੇ ਹੁੰਦੇ ਸਨ, ਮੈਨੂੰ ਇੱਥੇ ਪ੍ਰੇਮੀਆਂ ਨੇ ਦੱਸੀ, ਉਹਨਾਂ ਨੂੰ ਪ੍ਰਸ਼ਾਦਾ ਛਕਾਇਆ। ਅੱਗੇ ਰਿਵਾਜ ਹੁੰਦਾ ਸੀ ਵੀ ਜਿਹਨੂੰ ਪ੍ਰਸ਼ਾਦਾ ਛਕਾਉਣਾ ਪਹਿਲਾਂ ਖਵਾ ਕੇ ਅਤੇ ਮੁੜ ਕੇ ਆਪ ਵੇਖਣਾ ਵੀ ਘੱਟ ਵੀ ਜਾਂਦਾ ਅਤੇ ਆਪਣਾ ਟਾਈਮ ਪਾਸ ਹੋ ਜਾਵੇ ਪਹਿਲਾਂ ਛਕਾ ਦੇਣਾ। ਅਤੇ ਹੁਣ ਪਤਾ ਕੀ ਕਰਦੇ ਹਾਂ ਆਪਾਂ, ਆਪਾਂ ਕਹਿੰਦੇ ਪਨੀਰ ਥੋੜਾ ਮੇਰੇ ਵਾਸਤੇ ਕੌਲੀ ਚ ਪਾ ਕੇ ਥੋੜਾ ਜਿਹਾ ਪਾਸੇ ਰੱਖ ਲਓ, ਉਹ ਭਲਿਆ ਬੜਾ ਖਾਧਾ ਹੀ ਜੇ ਅੱਜ ਨਾ ਖਾਏਗਾ ਤੇ ਕੀ ਉਹ ਚੱਲਿਆ। ਆਪਾਂ ਜਬਾਨ ਦੇ ਰਸਤੇ ਕੰਟਰੋਲ ਕਰੀਏ, ਗੁਰਮੁਖੋ ਸਾਨੂੰ ਜਬਾਨ ਨੇ ਮਾਰਿਆ, ਹੈ ਤਾਂ ਨਿੱਕੀ ਜੀ ਪਰ ਬੜੇ ਪੁਆੜੇ ਪਾਉਂਦੀ ਜੇ। ਉਹਨਾਂ ਨੇ ਗੁਰਮੁਖਾਂ ਗੁਰਮੁਖ ਪਰਿਵਾਰ ਸੀ, ਮੈਨੂੰ ਇੱਥੇ ਰੋਜ਼ਾਨਾ ਆਉਂਦੇ ਹਨ, ਉਹਨਾਂ ਕਿਰਪਾਨਾਂ ਵਾਲੇ ਕਹਿੰਦੇ ਸਨ, ਮੈਨੂੰ ਉਹਨਾਂ ਆਪਣੀ ਜਬਾਨੀ ਦੱਸਿਆ। ਉਹ ਬੀਬੀਆਂ ਨੇ ਲੂਣ ਨਾ ਪਾਇਆ ਕਿਉਂਕਿ ਜੇ ਆਪਾਂ ਪਹਿਲਾਂ ਵੇਖਾਂਗੇ ਤਾਂ ਪਤਾ ਲੱਗੇਗਾ ਵੀ ਲੂਣ ਹੈ ਕਿ ਨਹੀਂ। ਗਿਆਨੀ ਦਲੀਪ ਸਿੰਘ ਪ੍ਰਸ਼ਾਦਾ ਛਕ ਕੇ ਆ ਗਏ, ਜਦੋਂ ਬੀਬੀਆਂ ਖਾਣ ਲੱਗੀਆਂ ਤਾਂ ਕਹਿਣ ਲੱਗੇ ਲੂਣ ਹੀ ਨਹੀਂ ਪਾਇਆ, ਸਾਰਾ ਪਰਿਵਾਰ ਭੱਜਾ ਆ। ਗਿਆਨੀ ਜੀ ਗਲਤੀ ਕਹਿੰਦੇ ਕਾਹਦੀ ਬਈ, ਅਖੇ ਜੀ ਲੂਣ ਨਹੀਂ ਸੀ ਪਾਇਆ ਤੇ ਕਹਿਣ ਲੱਗੇ ਮੈਂ ਲੂਣ ਖਾਣ ਗਿਆ ਤੁਹਾਡੇ ਘਰ, ਤੁਸੀਂ ਪ੍ਰਸ਼ਾਦਾ ਵਰਜਿਆ ਮੈਂ ਪ੍ਰਸ਼ਾਦਾ ਖਾ ਕੇ ਆਇਆ ਤੇ ਫਰਕ ਕੀ ਪੈ ਗਿਆ। ਇਹ ਜੇ ਗੁਰਮੁਖੋ ਗੁਰਮੁਖਾਂ ਦਾ ਜੀਵਨ, ਆਪਾਂ ਨੂੰ ਜੋ ਮਿਲੇ ਨਾ ਰੁੱਖਾ ਮਿਸਾ ਖਾ ਕੇ ਆਖਿਆ ਕਰੋ ਇਹ ਪੀ ਦਾਤ ਤੇਰੀ ਦਤਾਰ, ਹੇ ਵਾਹਿਗੁਰੂ ਤੂੰ ਇਹ ਵੀ ਕਿਰਪਾ ਕੀਤੀ ਹੈ। ਆਪਾਂ ਗਿਣਦੇ ਨਹੀਂ ਗੁਰੂ ਸਾਨੂੰ ਇਹਨਾਂ ਦਿੰਦਾ ਵੀ ਆਪਾਂ ਇਹ ਕਿਰਤ ਕਰਨ ਹਾਂ। ਸਾਨੂੰ ਅੱਠਵੀਂ ਜਮਾਤ ਵਿੱਚ ਇੱਕ ਕਵਿਤਾ ਪੜ੍ਹਾਈ ਸਕੂਲੇ ਲੱਗੀ, ਉਹਦਾ ਸੁਲੇਖ ਸੀ ਪਾਣੀ ਦੇ ਪਿਆਲੇ ਦਾ ਮੁੱਲ। ਬੀਰਬਲ ਨੇ ਅਕਬਰ ਨੂੰ ਸਵਾਲ ਕੀਤਾ ਵੀ ਬਾਦਸ਼ਾਹ ਸਲਾਮਤ ਤੂੰ ਪਾਣੀ ਪੀਣ ਲੱਗਾ, ਬਾਈ ਚਾਂਸ ਕਿਤੇ ਪਾਣੀ ਨਾ ਮਿਲੇ ਤੇ ਤੈਨੂੰ ਕੋਈ ਪਾਣੀ ਦਾ ਪਿਆਲਾ ਦੇ ਤੇ ਤੂੰ ਉਹਨੂੰ ਕੀ ਦੇ? ਕਹਿਣ ਲੱਗਾ ਅੱਧਾ ਰਾਜ ਭਾਗ। ਅਕਬਰ ਬਾਦਸ਼ਾਹ ਨੇ ਪਾਣੀ ਪੀ ਲਿਆ। ਬੀਰਬਲ ਨੇ ਦੂਜਾ ਸਵਾਲ ਕੀਤਾ ਵੀ ਬਾਦਸ਼ਾਹ ਸਲਾਮਤ ਭਲਾ ਇਹ ਪਾਣੀ ਤੇਰੇ ਸਰੀਰ ਅੰਦਰ ਰੁਕ ਜਾਏ, ਤੈਨੂੰ ਪਿਸ਼ਾਬ ਦਾ ਬੰਨ ਪੈ ਜਾਏ, ਕੀ ਕਰੇ? ਕਹਿੰਦਾ ਅੱਧਾ ਰਾਜ ਭਾਗ। ਬੀਰਬਲ ਕਹਿਣ ਲੱਗਾ ਤੇਰੇ ਆਪਣੇ ਬਿਆਨਾਂ ਦੇ ਮੁਤਾਬਕ ਤੇਰੇ ਰਾਜ ਭਾਗ ਦਾ ਮੁੱਲ ਇੱਕ ਪਾਣੀ ਦਾ ਪਿਆਲਾ ਹੈ। ਗੁਰਮੁਖੋ ਵਾਹਿਗੁਰੂ ਨੇ ਸਾਨੂੰ ਇੰਨਾ ਕੋਈ ਦਿੱਤਾ, ਕਦੇ ਉਹਦਾ ਧੰਨਵਾਦ ਵੀ ਕਰ ਲਿਆ ਕਰੀਏ ਜਿਹਨੇ ਇੰਨਾ ਕੋਈ ਦਿੱਤਾ ਨਾ। ਨਿਰਗੁਣ ਆਰ ਆਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭੀ ਨਾਲ। ਮੇਰੇ ਪਾਤਸ਼ਾਹ ਕਹਿੰਦੇ ਨੇ ਸਾਰੀ ਜ਼ਿੰਦਗੀ ਬਾਦ ਝਗੜੇ ਸਾਤ ਸਵਾਦ ਅੰਕਾਰ ਤੇ ਹੰਕਾਰ ਕਰਕੇ ਮੈਂ ਵੀ ਕੁਝ ਹਾਂ, ਔਰ ਇਹਨੂੰ ਮੌਤ ਦਾ ਕਦੇ ਖਿਆਲ ਹੀ ਨਹੀਂ ਆਇਆ, ਚੇਤੇ ਨਹੀਂ ਆਇਆ।
ਸਤਿਗੁਰ ਸੇਵੋ ਆਪਣਾ ਕਾਹੇ ਫਿਰੋ ਅਭਾਗੇ।
ਉਹ ਬਦਕਿਸਮਤਾ ਭਾਗ ਕਹਿੰਦੇ ਨੇ ਕਰਮਾਂ ਵਾਲਾ, ਅਭਾਗੇ ਤੂੰ ਭਾਵ ਮੰਦ ਕਰਮਾਂ ਮਾੜੇ ਕਰਮਾਂ ਵਾਲਾ। ਇਹ ਮਾੜੇ ਕਰਮਾਂ ਵਾਲਿਆ ਆਪਣੇ ਗੁਰੂ ਦੀ ਸੇਵਾ ਕਰ। ਮੈਂ ਆਮ ਰੋਜ਼ ਦ੍ਰਿਸ਼ਟਾਂਤ ਦੇਣਾ ਸਾਦਾ ਜਿਹਾ, ਬੀਬੀਓ ਕਿੰਨੇ ਦਿਓਰ ਹੋਣ ਕਿੰਨੇ ਜੇਠ ਹੋਣ ਪਰ ਜਾਇਦਾਦ ਤੁਹਾਨੂੰ ਪਤੀ ਦੀ ਮਿਲਣੀ ਜੇ। ਆਪਾਂ ਸਾਰੇ ਚਾਚੇ ਤਾਇਆਂ ਵਾਲੇ ਹਾਂ, ਚਾਚਾ ਸਾਨੂੰ ਪਾਲਦਾ, ਮੈਂ ਆਪਣੇ ਚਾਚਿਆਂ ਦੀ ਗੁਣ ਕਥਾ ਜਗਾਉਂਦਾ ਰਹਿੰਦਾ। ਮੈਨੂੰ ਚਾਚਿਆਂ ਨੇ ਪੜ੍ਹਾਇਆ ਦੋ ਨੇ, ਕਿਸੇ ਨੇ ਅੰਗਰੇਜ਼ੀ ਪੜ੍ਹਾਈ ਤੇ ਕਿਸੇ ਨੇ ਗੁਰਮਤਿ ਦੀ ਵਿਦਿਆ ਪੜ੍ਹਾਈ, ਪਰ ਜਦੋਂ ਪੈੜੀ ਆਈ ਨੇ ਸੇਧੀ ਉਦੋਂ ਪਿਓ ਦੀ ਆਈ ਜੇ, ਚਾਚਿਆਂ ਦੀ ਨਹੀਂ ਆਈ। ਜਦੋਂ ਆਪਾਂ ਜਾਇਦਾਦ ਆਉਂਦੀ ਹੈ ਨਾ ਸਾਨੂੰ ਚਾਚੇ ਪਾਲਦੇ ਨੇ, ਚਾਚੇ ਆਪਾਂ ਕਹੇ ਨੇ ਸਰਕਾਰ ਦੇਣੇ ਤੇ ਦੇਣਾ ਚਾਹੀਦਾ। ਇਸ ਇਹੋ ਹੀ ਗੱਲ ਇਹਦੀ ਪੰਕਤੀ ਹੈ, ਮਾੜੇ ਭਾਗਾਂ ਵਾਲਿਓ ਆਪਣੇ ਗੁਰੂ ਦੀ ਸੇਵਾ ਕਰੋ, ਕਬਰਾਂ ਤੇ ਧੱਕੇ ਖਾਣ ਨਾ ਜਾਓ। ਜਿਹੜੇ ਕੰਨਾਂ ਚ ਫੂਕਾਂ ਮਾਰਦੇ ਨੇ ਉਹਨਾਂ ਕੋਲ ਨਾ ਜਾਓ, ਆ ਵਿਸਾਖੀ ਕੱਲ ਨੂੰ ਆ ਰਹੀ ਹੈ, ਆ ਕਿਸੇ ਨਿਕੰਮੇ ਬੰਦੇ ਨੇ ਆਪਣੀ ਕੌਮ ਦੇ ਵਿਰੋਧੀ ਜਿਹੜਾ ਪਾਰਟੀ ਉਹ ਨਵੀਂ ਬੜੀ ਚੱਲੀ ਹੈ, ਜਿਹੜੇ ਪੈਸੇ ਦੇ ਦੇ ਕੇ ਆਪਣੇ ਰੋਲਦੇ ਨੇ ਨਾ, ਉਹਨੇ ਕਿਸੇ ਬੰਦੇ ਨਾਲ ਬਹਿਸ ਮਬਾਸਾ ਕੀਤੇ, ਮੈਨੂੰ ਕਿਸੇ ਨੇ ਵਿਖਾਇਆ, ਉਹ ਕਹਿੰਦਾ ਸਿੱਖ ਜਿਹੜੇ ਨੇ ਨਾ ਇਹ ਪੈਸੇ ਦੇ ਕੇ ਆਪਣੇ ਧਰਮ ਚ ਵਾਧਾ ਕਰਦੇ ਨੇ। ਇਹ ਮੈਨੂੰ ਆਦਤ ਹੈ ਨਹੀਂ ਤੇ ਨਾ ਮੈਨੂੰ ਜਹਾਜ਼ ਕੱਢਣ ਦੀ, ਮੈਨੂੰ ਕਿਸੇ ਨੇ ਵਿਖਾਇਆ ਵੀ ਗਿਆਨੀ ਜਾ ਵੇਖ ਲਓ ਕਰਤੂਤਾਂ ਇਹਨਾਂ ਦੀਆਂ, ਆਪਣੇ ਤੇ ਟਿੱਪਣੀ ਕੀਤੀ। ਪਰ ਗੁਰਮੁਖੋ ਸਾਡੇ ਧਰਮ ਚ ਲਾਲਚ ਨਹੀਂ, ਸਾਡਾ ਤਾਂ ਗੁਰੂ ਕਹਿੰਦਾ ਜਾਉ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗੜੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੇ। ਅਸੀਂ ਸਕੂਟਰ ਦੇ ਕੇ ਮੋਟਰਸਾਈਕਲ ਦੇ ਕੇ ਤੇ ਆਪਣੇ ਧਰਮ ਵਿਚ ਵਾਧਾ ਨਹੀਂ ਕਰਦੇ। ਸਾਡਾ ਗੁਰੂ ਜਿਹੜਾ ਇਹ ਨਹੀਂ ਕਹਿੰਦਾ ਮੋਟਰਸਾਈਕਲ ਦੇ ਦੇ ਸਾਡੇ ਕੋਲ ਐਤਵਾਰ ਆ ਜੀ, ਸਾਡਾ ਗੁਰੂ ਨਹੀਂ ਕਹਿੰਦਾ, ਇਹ ਨਹੀਂ ਕਹਿੰਦਾ ਐਤਵਾਰ ਆਵੀ, ਇਹ ਕਹਿੰਦਾ ਸੋਮਵਾਰ ਵੀ ਆ, ਮੰਗਲਵਾਰ ਵੀ ਆ, ਦਿਨੇ ਵੀ ਆ, ਰਾਤ ਨੂੰ ਆ। ਇਹ ਤਾਂ ਪਤਾ ਨੀ ਰੱਬ ਕਿਹੋ ਜਿਹਾ ਵੀ ਅੱਠੀ ਦਿਨ ਚਲੇ ਗਏ ਤੇ ਗੱਲ ਖੁਸ਼ ਤੇ ਛੇ ਮਹੀਨੇ ਖਾਧੀ ਪੀਤੀ ਗਏ। ਸਾਡਾ ਗੁਰੂ ਇਹ ਨਹੀਂ ਕਹਿੰਦਾ ਅੱਠੀ ਦਿਨ ਰੱਬ ਨੂੰ ਚੇਤੇ ਕਰ, ਸਾਡਾ ਗੁਰੂ ਕਹਿੰਦਾ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਇੱਕ ਇੱਕ ਸਵਾਸ ਪਰਮਾਤਮਾ ਨੂੰ ਚੇਤੇ ਕਰਨਾ ਕਰ। ਜਿਹੜੀ ਮੈਂ ਪੰਕਤੀ ਪੜ੍ਹੀ ਨਾ, ਜਾਓ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਲ ਤਲੀ ਗੜੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੇ ਕਾਣ ਨਾ ਕੀਜੇ। ਇਹ ਥਿਓਰੀ ਹੈ ਤੇ ਗੁਰਮੁਖੋ ਜਿਹੜਾ ਕੱਲ ਦਿਨ ਚੜਨਾ ਨਾ, ਸਾਡੇ ਬਾਜਾਂ ਵਾਲੇ ਬਾਪੂ ਨੇ ਹੁਕਮਨਾਮੇ ਭੇਜੇ ਵੀ ਜਿਹੜੇ ਪਰਿਵਾਰ ਦੇ ਪੰਜ ਮੈਂਬਰ ਨੇ ਚਾਰ ਆਉਣ, ਜਿਹੜੇ ਤਿੰਨ ਨੇ ਦੋ ਆਉਣ, ਜਿਹੜੇ ਛੇ ਨੇ ਪੰਜ ਆਉਣ। 80,000 ਦਾ ਇਕੱਠ ਹੋਇਆ ਤੇ ਗੁਰੂ ਨੇ ਇਹ ਨਹੀਂ ਆਖਿਆ ਵੀ ਜਲੇਬਾਂ ਵਾਲਾ ਉੱਥੋਂ ਸੇ ਲੰਗਰ ਲੱਗਾ ਉਧਰ ਆ ਜਾਓ, ਇਧਰ ਜਰਦਾ ਬਣਿਆ ਖੱਟਾ, ਨਾ ਨਾ, ਸਾਡੇ ਬਾਪੂ ਨੇ ਸ੍ਰੀ ਸਾਹਿਬ ਕੱਢੀ ਤੇ ਆਖਾ ਹੈ ਕੋ ਸਿੱਖ ਬੇਟਾ ਕਰੇ ਸੀਸ ਭੇਟਾ, ਹੈ ਕੋ ਸਾਡਾ ਸਿੱਖ ਪੁੱਤਰ ਜਿਹੜਾ ਸਿਰ ਦੇਵੇ ਤੇ ਲਾਹੌਰ ਸ਼ਹਿਰ ਉਥੋਂ ਦਾ ਆਇਆ ਧਰਮ ਦਾਸ, ਮਾਫ ਕਰਨਾ ਦਇਆ ਰਾਮ। ਗੁਰਦੇਵ ਕਹਿੰਦੇ ਭਾਈ ਕੀ ਗੱਲ ਗੁਰਮੁਖਾ ਲੜਿਆ ਘਰੋਂ? ਕਹਿਣ ਲੱਗਾ ਪਾਤਸ਼ਾਹ ਹੁਣ ਗੱਲਾਂ ਚ ਨਾ ਜਾਓ, ਮੈਂ ਤਾਂ ਪਹਿਲਾਂ ਮੁਆਫੀ ਮੰਗਦਾ, ਤੁਸੀਂ ਦੋ ਵਾਜਾਂ ਪਹਿਲਾਂ ਮਾਰੀਆਂ ਤੇ ਮੈਂ ਉੱਠਿਆ ਨਹੀਂ, ਮੈਥੋਂ ਗਲਤੀ ਹੈ, ਪਹਿਲਾਂ ਮੈਂ ਤੀਜੀ ਵਾਰ ਤੇ ਆਇਆ ਤੇ ਮੈਨੂੰ ਮੁਆਫੀ ਦਿਓ। ਤੇ ਗੁਰਦੇਵ ਕਹਿੰਦੇ ਨਾ ਕੀ ਤੇਰਾ ਭਾਈ? ਕਹਿੰਦਾ ਨਹੀਂ ਨਾ, ਮੇਰਾ ਦਇਆ ਰਾਮ ਹੈ, ਤੇ ਕਿੱਥੋਂ ਆਇਆ? ਲਾਹੌਰੋਂ, ਮੇਰੇ ਬਾਜਾਂ ਵਾਲੇ ਨੇ ਗੁੱਟੋਂ ਫੜਿਆ ਤੇ ਕਹਿਣ ਲੱਗੇ ਦਇਆ ਰਾਮ, ਗੱਲ ਬਣ ਗਈ। ਉਹ ਵਿਚਾਰਾ ਚੁੱਪ। ਕਹਿੰਦੇ ਉਹ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਉਹ ਲਾਹੌਰ ਸ਼ਹਿਰ ਜਿੱਥੇ ਗੁਰੂ ਪੰਚਮ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਉੱਥੇ ਦਇਆ ਹੈ? ਜੇ ਉੱਥੋਂ ਦਇਆ ਆ ਗਈ ਹੈ ਨਾ, ਗੱਲ ਬਣ ਜਾਏਗੀ। ਦੂਜੇ ਨੰਬਰ ਤੇ ਆਵਾਜ਼ ਮਾਰੀ ਦਿੱਲੀ ਦੇ, ਜਿਵੇਂ ਆਪਣੇ ਸੁਲਤਾਨ ਬਿੰਦ ਦੇ ਆਪਣੇ ਅੰਮ੍ਰਿਤਸਰ ਦੇ ਨਾਲ ਕਈ ਪਿੰਡ ਰਲ ਗਏ ਨੇ ਨਾ, ਇਸੇ ਤਰ੍ਹਾਂ ਗੁਰਮੁਖੋ ਦਿੱਲੀ ਨਾਲ ਜੁੜਿਆ ਪਿੰਡ ਹਸਤਨਾਪੁਰ, ਉਥੋਂ ਦਾ ਆਇਆ ਧਰਮ ਚੰਦ, ਉਹੋ ਹੀ ਸੇਮ ਗੱਲਾਂ। ਕਹਿੰਦੇ ਕੀ ਨਾਂ ਹੈ ਤੇਰਾ ਭਾਈ? ਕਹਿੰਦਾ ਜੀ ਧਰਮਦਾਸ। ਹਜ਼ੂਰ ਨੇ ਜੱਫੀ ਪਾਈ ਤੇ ਕਹਿਣ ਲੱਗੇ ਗੱਲ ਬਣ ਗਈ, ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਹੋ ਰਹੀ ਹੈ ਦਿੱਲੀ ਵਿੱਚ ਧਰਮ, ਜਿੱਥੇ ਦਿਆਲ ਦਾਸ ਨੂੰ ਦੇਗ ਵਿੱਚ ਉਬਾਲਿਆ ਗਿਆ, ਜਿੱਥੇ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਇਸੇ ਤਰ੍ਹਾਂ ਗੁਰਮੁਖ ਤੀਜੇ ਨੰਬਰ ਤੇ ਜਗਨਨਾਥ ਪੁਰੀ ਦਾ ਹੇਮਤ ਰਾਮ, ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਹ ਸ਼ਬਦ ਉਚਾਰਨਾ ਕੀਤਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਥੋਂ ਦੇ ਜਿਹੜੇ ਧਾਰਮਿਕ ਆਗੂ ਸੀ ਨਾ, ਉਹਨਾਂ ਨੂੰ ਆਖਿਆ ਵੀ ਗੁਰਮੁਖੋ ਪਿਆਰੋ ਇਸ ਤਰ੍ਹਾਂ ਆਰਤੀ ਕਰਿਆ ਕਰੋ, ਮੈਂ ਤੁਹਾਡਾ ਖੰਡਨ ਨਹੀਂ ਜੇ ਕਰਦਾ, ਆਰਤੀ ਕਰਿਆ ਕਰੋ। ਪਰ ਜਿਹੜੇ ਜਿਹੜੇ ਦੀਵੇ ਘਿਓ ਨਾਲ ਜਲਦੇ ਇਹ ਸ਼ਾਮ ਨੂੰ ਬੁੱਝ ਜਾਣੇ ਨੇ, ਆਪਾਂ ਉਹ ਦੀਵਾ ਲਈ ਜਿਹੜਾ ਅੱਠੇ ਪੈਰ ਜਗਦਾ। ਉਥੋਂ ਆਇਆ ਹਿੰਮਤ ਰਾਜ, ਇਹਦਾ ਸੀਸ ਕੱਟਿਆ, ਮੁੜ ਕੇ ਦਵਾਰਕਾ ਜਿੱਥੇ ਕ੍ਰਿਸ਼ਨ ਮਹਾਰਾਜ ਨੇ ਕੌਤਕ ਕੀਤੇ ਨੇ ਨਾ, ਮੈਂ ਉਹ ਥਾਂ ਦੇ ਦਰਸ਼ਨ ਕੀਤੇ ਨੇ, ਸਮੁੰਦਰ ਦੇ ਵਿਚਕਾਰ ਆ ਗਿਆ। ਉਥੋਂ ਦਾ ਭਾਈ ਮੋਹਕਮ ਚੰਦ, ਜਿਹਦੇ ਅੰਦਰ ਮੋਹ ਹੈ ਹੀ ਨਹੀਂ। ਪੰਜਵੇਂ ਨੰਬਰ ਤੇ ਆਪਾਂ ਹਜ਼ੂਰ ਸਾਹਿਬ ਜਾਂਦੇ ਹਾਂ, ਅੱਗੇ ਨਾਨਕ ਚੀਰਾ ਸਥਾਨ ਆਉਂਦਾ, ਉਥੋਂ ਦਾ ਬਿਦਰ ਦਾ ਰਹਿਣ ਵਾਲਾ ਬਾਬਾ ਸਾਹਿਬ ਚੰਦ, ਉਹਨਾਂ ਪੰਜਾਂ ਦੇ ਸੀਸ ਕੱਟੇ। ਸਾਡਾ ਗੁਰੂ ਪੈਸੇ ਨਹੀਂ ਦਿੰਦਾ, ਇਹ ਸੀਸ ਕੱਟਦਾ। ਇਹ ਕੇਵਲ ਇਤਿਹਾਸ ਦੀ ਗੱਲ ਨਹੀਂ, ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਸਤਿਗੁਰ ਮੇਰਾ ਮਾਰ ਜੀਵਾਲੇ, ਸਤਿਗੁਰ ਮੇਰਾ मार्ज वाले मार तो पाप मार के जिंदा करता है। सतगुर मेरा सद प्रत पाले और गुरमुखो पंजा दे सीस कट के मुड़ के उन्होंने जिंदिया किया। ये मेनू गल क्यों कहनी पी, क्योंकि कल गुरमुखा ने व्याख्या करनी है। कौम दे विरोधी बंदे जेड़े वकाऊ माल ने उन्होंने इथों तक लिख दिता भी गुरु गोबिंद सिंह ने बकरे वड्डे। मैं ये तां गल कहनी पई भी हो सकता किसी ने किताब पढ़ी होवे। 50 साल पहला बाबे दी भीड़ जदों बाबे बुढ़े दा मेला हुंदा बाई अस्सू नूं, ये 76 सन दी गल जे, सोहन सिंह सीतल बैठा सी। संत बाबा करतार सिंह गुटलों फड़ के आख्या, सीतल जी तुसीं किताब च लिखिया है ते बकरे तुहाडा प्यो वढ़ के आया। संत करतार सिंह बड़े वीर सिपाह सी, तुहाडा प्यो बकरे वढ़ के आया, वह गए कित्थे? और वह थर थर कंबे ते कहण लगा, जी मैथों भुल हो गई, हुण मैं किताब चों कढ देंगा। इस प्रकार गुरमुखो जेड़ा गुरु है ना, ये मुर्दे नूं जिंदियां कर सकदा है। साडे गुरु ने उन्हां नूं मार के इहो जिहा जीवन दिता जेड़े मुड़ के मौत तों डरे ही नहीं। ये मेरी समय की मजबूरी है। गुरु पातशाह कहिंदे, प्यारो अपने गुरु की सेवा करो, मंद भागे हो क्यों भटकते फिरते हो, क्यों तुरे फिरते हो?
देख कसुंबा रंगोला काहे भूल लागे।
कुसुंब का भाव का गुरमुख दो रंग ने, एक कच्चा एक पक्का। गुरबाणी च इन्हां दी व्याख्या कीती है मजीठड़िया ते कुसुंबा। जेड़ा मजीठी रंग इनू पक्का कहिंदे ने, जेड़ा कुसुंबा रंग इनू आपां कच्चा कहिंदे आ। ते सानू जो टकसाल च महापुरशां पढ़ाया उहदा भाव है, जेड़ा कुसुंबा ना इह फुल्लां तों बणदा है, जेड़ा मजीठी रंग है इह जड़ां तों बणदा है। क्यों? जड़ां नीवियां ने इह तां पक्का हो गया, जेड़ा उच्चा है उह तां कच्चा रह गया। इस करके मेरे पातशाह कहिंदे, प्यारिओ जेड़ा कुसुंबला रंग है ना, इन्हां नूं वेख के ते क्यों भुलदे हो, क्यों करदे हो? उधर पता चांदे क्यों नहीं भला? साडे गुरु ने सानू ब्रेकां लाईआं ने, उधर खुल्लियां छुट्टियां लोकी तां जांदे जे गुसारा करे, जे गल कौड़ी ते सच्ची है। साडे गुरु ने सानू कशहरा अपनाया, गुरु के सिखा तेरे वास्ते केवल ते केवल एक औरत, बाकी तेरियां धीआं ते भैणां ते बच्चियां। एका नारी जती होए पर नारी धी भैण बखाणे। साडे गुरु ने साडा हथ बदले ने, कड़ा पाया, भलिया वेखी गलती ना करी। पराए तन ते पराए धन ते हथ ना रखी, पर तन पर धन पर दारा पर हरी, ता के निकट बसे नरेरी। साडा गुरु कहिंदा है सिर दी चोटी तो लै करके पैर दे अंगूठे तक रोमां दी बेदबी नहीं करनी। ते जिन्ना बरोठे मुन्ने ने ओ तां उसे जानगे जानगे ना। साडा गुरु तां कहिंदा भी जे बाई चांस रब ना करे अपने किसे मौके आपां ढिले मठे हो जाने आ, ते साडा प्रश्न हुंदा ना, साडे मन च डर हुंदा है ते मेरे डाक्टर ने रोम कटे सन ते मैं पंजां पिंड दे पेश होवां। जेडे मैं अपने चाचे कोलों पढ़िया ना, जेड़ा धारना लाउंदा सी मेरी सिखी सिर जावे तां जावे, मेरा सिखी सिदक ना जावे। डाक्टरां ने जदों हस्पताल दाखल है वह 15-16 दिन, ते डाक्टरां ने आख्या भी महापुरशो तुहाडे थोड़े जे रोम लाउणे ने। कहण लगे मेरी जान तां जांदी जान दो पर मेरे रोम ना लाया। जे संत करतार सिंह ने अपनी जान की परवाह नहीं की, लेक रोम नहीं नवाए, उधर लोकी तां जांदे ने खुल्लियां छुट्टियां ने। पर याद रखा जे जेड़ी गड्डी नूं ब्रेक है ਉਹ ਟੋਇਆਂ ਚ ਨਹੀਂ ਡਿੱਗਦੀ, ਤੇ ਜਿਹੜੀ ਬਿਨਾਂ ਬ੍ਰੇਕਾਂ ਤੇ ਹੈ ਪਤਾ ਨਹੀਂ ਕਿੱਥੇ ਗਰਕ ਜਾਇਆ। ਗੁਰੂ ਗੋਬਿੰਦ ਸਾਨੂੰ ਬ੍ਰੇਕਾਂ ਲਾਈਆਂ ਨੇ, ਬ੍ਰੇਕ ਲੱਗੀ ਉਹਨੂੰ ਤੇ ਆਪਾਂ ਟੋਏ ਤੇ ਨਹੀਂ ਡਿੱਗਾਂਗੇ, ਤੇ ਜੇ ਬਿਨਾਂ ਬ੍ਰੇਕਾਂ ਹੋਇਆ ਤੇ ਪਤਾ ਨਹੀਂ ਕਿਹੜੇ ਖੂਹ ਡਿੱਗ ਪਈਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹੋ ਮਾੜੀ ਕਿਸਮਤ ਵਾਲਿਓ, ਕਿਉਂ ਇਸ ਪਾਸੇ ਭੁੱਲਾਂ ਕਰਦੇ ਹੋ, ਗਲਤੀਆਂ ਕਰਦੇ ਹੋ?
ਰਹਾਓ ਕਰ ਕਰ ਪਾਪ ਦਰਜ ਕੀਆ।
ਇਸ ਪ੍ਰਕਾਰ ਕਹਿੰਦੇ ਪਾਪ ਕਰ ਕਰਕੇ ਤੇ ਮਾਇਆ ਇਕੱਠੀ ਕੀਤੀ,
ਵਰਤਨ ਕਹਿ ਤਾਈ
ਇਹ ਕਿਸੇ ਮੌਕੇ ਕੰਮ ਆਉਣਗੇ ਵਰਤਾਂਗੇ।
ਮਾਟੀ ਸਿਉ ਮਾਟੀ ਰਲੀ ਨਾਂਗਾ ਉੱਠ ਜਾਈ।
ਅਜੇ FD ਕਰਾ ਕੇ ਬੈਂਕ ਤੋਂ ਆਇਆ ਤੇ ਫੂਕ ਨਿਕਲ ਗਈ ਤੇ ਮਿੱਟੀ ਨਾਲ ਮਿੱਟੀ ਮਿਲ ਜਾਏਗੀ।
ਜਾ ਕੇ ਕੀ ਹੈ ਸ਼ਰਮ ਕਰੇ ਤੇ ਬੈਰ ਬਰੋਧੀ।
ਕਹਿੰਦੇ ਜਿਨ੍ਹਾਂ ਦੇ ਵਾਸਤੇ ਸ਼ਰਮ ਦਾ ਭਾਵ ਉਦਮ ਕਰਨਾ, ਆਪਾਂ ਧੀਆਂ ਪੁੱਤਰਾਂ ਲਈ ਸਾਰੇ ਕੁਝ ਪਾਪੜ ਵੇਲਦੇ ਹਾਂ ਨਾ, ਕਹਿੰਦੇ ਜਿਨ੍ਹਾਂ ਦੇ ਵਾਸਤੇ ਆਪਾਂ ਇਹ ਉਦਮ ਕਰਦੇ ਹਾਂ ਨਾ, ਇਹ ਤੇਰੇ ਦੁਸ਼ਮਣ ਤੇ ਵਿਰੋਧੀ ਨੇ। ਕੀ ਮੈਂ ਅੱਗੇ ਵੀ ਕਈ ਵਾਰ ਇੱਥੇ ਤਵਾ ਲਾਇਆ, ਮੈਨੂੰ ਇੱਕ ਬੰਦਾ ਕਹਿੰਦਾ, ਗਿਆਨੀ ਜੀ ਪਿਤਾ ਜੀ ਚੜ੍ਹਾਈ ਕਰਕੇ ਬੜੇ ਕਮੌਕੇ ਮਰੇ ਨੇ, ਮੈਨੂੰ ਤਾਂ ਲੱਗ ਗਈ ਅੱਗ। ਮੈਂ ਕਿਹਾ ਵੀ ਤੂੰ ਟਾਈਮ ਨਾਲ ਮਰ ਜੀ, ਮੈਨੂੰ ਪੁੱਤ ਕਹਿੰਦਾ ਵੀ ਪਿਤਾ ਗਿਆਨੀ ਜੀ ਮੇਰੇ ਪਿਤਾ ਜੀ ਚੜ੍ਹਾਈ ਕਰਗੇ ਤੇ ਬੜੇ ਕਮੌਕੇ ਮਰੇ ਸ਼ਾਮ ਨੂੰ, ਹੁਣ ਕੀ ਕਰੀਏ? ਪਾਪ ਜਿਹੜੇ ਬੱਚਿਆਂ ਵਾਸਤੇ ਆਪਣਾ ਪਾਪਾ ਵੇਲਦੇ ਆ ਉਹ ਸਾਨੂੰ ਰਾਤ ਨੂੰ ਘਰ ਰੱਖਣ ਨੂੰ ਤਿਆਰ ਨਹੀਂ। ਕੱਢੋ ਕੱਢੋ ਜੀ, ਜਿਨ੍ਹਾਂ ਵਾਸਤੇ ਆਪਾਂ ਕਰਦੇ ਹਾਂ ਉਹਨਾਂ ਕਹਿਣਾ ਵੀ ਟਾਈਮ ਨਾਲ ਸੰਸਕਾਰ ਕਰ ਦਈਏ। ਜਿਨ੍ਹਾਂ ਦੇ ਵਾਸਤੇ ਆਪਾਂ ਉਦਮ ਕਰਦੇ ਹਾਂ, ਗੁਰੂ ਪਾਤਸ਼ਾਹ ਕਹਿੰਦੇ ਤੇਰਾ ਵਿਰੋਧ ਕਰਨਗੇ, ਤੇਰੇ ਦੁਸ਼ਮਣ ਹਨ।
ਅੰਤ ਕਾਲ ਭੱਜ ਜਾਹੇਗੇ ਕਾਹੇ ਜਲੋਹ ਕਰੋਦੀ।
ਉਹ ਤੂੰ ਗੁੱਸੇ ਵਿਚ ਆ ਕੇ ਕਿਉਂ ਮਚਦਾ? ਅੰਤ ਦੇ ਮੌਕੇ ਤੇ ਗੁਰਮੁਖਾ ਇਹ ਤੈਨੂੰ ਛੱਡ ਜਾਣਗੇ, ਭੱਜ ਜਾਣਗੇ।
ਦਾਸ ਰੇਣ ਸੋਈ ਹੋਆ ਜਿਸ ਮਸਤਕ ਕਰਮ।
ਜਿਹਦੇ ਮੱਥੇ ਦੇ ਕਰਮ ਚੰਗੇ ਗੁਰਮੁਖੋ, ਪਰਮੇਸ਼ਰ ਦੇ ਪਿਆਰਿਆਂ ਦਾ ਦਾਸ ਉਹ ਬਣਦਾ, ਉਹਦੇ ਅੰਦਰ ਦਾਸਾ ਭਾਵ ਆਉਂਦਾ ਹੈ।
ਕਹੋ ਨਾਨਕ ਬੰਧਨ ਛੁੱਟੇ ਸਤਿਗੁਰ ਕੀ ਸਰਨ।
ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਗੁਰੂ ਦੀ ਸ਼ਰਨ ਵਿਚ ਆ ਤੇ ਤੇਰੇ ਬੰਧਨ ਟੁੱਟਣਗੇ। ਸਾਡਾ ਇਤਿਹਾਸ ਭਰਿਆ ਪਿਆ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਆਪਣੀਆਂ ਰਕਾਬਾਂ ਫੜਾ ਕਰਕੇ ਪੂਨੇ ਦੇ ਜ਼ਿਲ੍ਹੇ ਵਿਚੋਂ ਬਾਹਰ ਕੱਢਿਆ। ਜਦੋਂ ਆਪਾਂ ਜਾਣੇ ਹਜੂਰ ਸਾਹਿਬ ਨੂੰ ਤਾਂ ਰਸਤੇ ਚ ਆਉਂਦਾ ਨਾ ਬਾਲਾ ਰਾਓ ਤੇ ਰੁਸਤਮ ਰਾਓ, ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਰਕਾਬਾਂ ਫੜ ਕੇ ਜੇਲ੍ਹ ਚੋਂ ਨਿਕਲੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਹਦੀ ਸ਼ਰਨ ਪਾਓ। ਹੁਣ ਜੋ ਲੜੀਵਾਰ ਗੁਰਮੁਖੋ ਕਥਾ ਚੱਲਦੀ ਹੈ ਉਹਦੀ ਆਪਾਂ ਵਿਚਾਰ ਕਰੀਏ। ਹਾਂਜੀ।
ਮਾਰੂ ਸੋਲਹੇ ਤੀਜਾ ਆਪੇ ਕਰਤਾ ਸਭ ਜਿਸ ਕਾਰਨ।
ਉਹ ਭਾਈ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਪ੍ਰਮਾਤਮਾ ਆਪ ਹੈ ਜਿਹਨੇ ਇਹ ਸਾਰਾ ਕੁਝ ਕਰਨਾ ਹੈ।
ਜੀ ਜੰਤ ਸਭ ਤੇਰੀ ਸਰਣ।
ਜੀ ਤੋਂ ਭਾਵ ਹੁੰਦਾ ਹੈ ਜਿਹੜੇ ਸੂਖਮ ਹਨ, ਦੋ ਰੂਪ ਨੇ ਆਪਣੇ, ਇੱਕ ਨਿਰਗੁਣ ਤੇ ਇੱਕ ਸਰਗੁਣ। ਜਿਹੜਾ ਦਿਸਦਾ ਉਹ ਜੰਤ, ਜਿਹੜਾ ਨਹੀਂ ਦਿਸਦਾ ਉਹਨੂੰ ਆਪਾਂ ਕਹਿੰਦੇ ਜੀ। ਸੋ ਇਸ ਪ੍ਰਕਾਰ ਜਿਹੜੇ ਸੂਖਮ ਤੇ ਸਥੂਲ ਨੇ ਨਾ, ਇਹ ਸਾਰੇ ਦੇ ਸਾਰੇ ਜਿਹੜੇ ਹਨ ਇਹ ਵਾਹਿਗੁਰੂ
ਆਪੇ ਗੁਪਤ ਵਰਤੈ ਸਭ ਅੰਤਰ।
ਤੇਰੀ ਸ਼ਰਨ ਵਿਚ ਨੇ ਤੇ ਭਾਵੇਂ ਗੁਪਤ ਹੈ ਤੇ ਭਾਵੇਂ ਪ੍ਰਗਟ ਹੈ, ਸਾਰੇ ਵਿਚ ਤੂੰ ਵਰਤ ਰਿਹਾ ਹੈ। ਹੁਣ ਮੈਂ ਇਹਨੂੰ ਦੇਸੀ ਸਾਦੀ ਜੀ ਮਿਸਾਲ ਦਿਆਂ, ਇਹ ਬਲਬ ਜਗਦਾ ਹੈ, ਇਹ ਪ੍ਰਗਟ ਹੈ, ਲੇਕਿਨ ਪਿੱਛੇ ਆਪਾਂ ਤਾਰ ਨੂੰ ਹੱਥ ਲਾਇਆ ਤੇ ਕਰੰਟ ਪੈ ਗਿਆ, ਦਿਸਦਾ ਆਪਾਂ ਨੂੰ ਕੱਖ ਵੀ ਨਹੀਂ। ਤਾਰ ਨੂੰ ਹੱਥ ਲੱਗ ਗਿਆ, ਕੁਦਰਤੀ ਤੌਰ ਤੇ ਕਰੰਟ ਪੈ ਗਿਆ, ਉਥੇ ਬਿਜਲੀ ਦਿਸਦੀ ਨੀ, ਇੱਥੇ ਦਿਸ ਰਹੀ ਹੈ। ਇਸੇ ਪ੍ਰਕਾਰ ਕਹਿੰਦੇ ਗੁਪਤ ਤੇ ਪ੍ਰਗਟ ਉਹ ਆਪ ਵਰਤ ਰਿਹਾ ਸਾਰਿਆਂ ਦੇ ਅੰਦਰ।
ਗੁਰ ਕਾ ਸ਼ਬਦ ਪਛਾਤਾ ਹੈ,
ਇਸ ਗੱਲ ਦੀ ਸਮਝ ਗੁਰੂ ਦੇ ਸ਼ਬਦ ਨਾਲ ਪਛਾਣ ਪਵੇਗੀ।
ਹਰ ਕੇ ਭਗਤ ਭਰੇ ਭੰਡਾਰਾ,
ਜਿਹੜੇ ਪਰਮੇਸ਼ਰ ਦੇ ਪਿਆਰ ਨੂੰ ਗੁਰਮੁਖੋ ਪਰਮਾਤਮਾ ਦੀ ਭਗਤੀ ਕਰਕੇ ਭੰਡਾਰੇ ਭਰ ਰਹੇ ਨੇ। ਤੇ ਆਪਾਂ ਤਾਂ ਕਹਿੰਦੇ ਗਿਆਨੀ ਜੀ ਅੱਜ ਦੋ ਪਾਠ ਕੀਤੇ ਤੇ ਐਨ ਆਨੰਦ ਆ ਗਿਆ ਹੈ। ਤੂੰ ਦੋ ਦੀ ਗੱਲ ਕਰਦਾ, ਮੈਂ ਤਾਂ ਸੰਤ ਬਾਬਾ ਜਰਨੈਲ ਸਿੰਘ ਦੀ ਸੰਗਤ ਕੀਤੀ, 51 ਜਪਜੀ ਸਾਹਿਬ ਦੇ ਪਾਠ ਕਰਦਾ ਹੁੰਦਾ ਸੀ, 51 ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ ਉਹ ਪਰਮਾਤਮਾ ਦੀ ਭਗਤੀ ਕਰਕੇ ਤੇ ਭੰਡਾਰੇ ਭਰ ਰਹੇ ਹਨ।
ਆਪੇ ਬਖਸ਼ੇ ਸ਼ਬਦ ਵਿਚਾਰਾ,
ਜਿਨ੍ਹਾਂ ਤੇ ਬਖਸ਼ਿਸ਼ ਕਰਦਾ ਨਾ ਭਾਈ ਉਹਨਾਂ ਨੂੰ ਗੁਰੂ ਦੇ ਉਪਦੇਸ਼ ਦੀ ਵਿਚਾਰ ਆਉਂਦੀ ਹੈ। ਵਿਚਾਰ ਦਾ ਇੱਕ ਥੋੜਾ ਜਿਹਾ ਹੋਰ ਵੀ ਅਰਥ ਹੈ, ਗੁਰਮੁਖੋ ਆਪਣੇ ਅੰਦਰ ਝਾਤੀ ਮਾਰ ਨਾ ਕਰੀਏ। ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ, ਕਾਮ ਸਾਡੇ ਅੰਦਰ ਹੈ, ਕ੍ਰੋਧ ਸਾਡੇ ਅੰਦਰ ਹੈ, ਆਪਾਂ ਬਾਹਰ ਦੇ ਦੁਸ਼ਮਣਾਂ ਦੇ ਨਾਲ ਲੜਦੇ ਹਾਂ। ਸਾਡਾ ਗੁਰੂ ਕਹਿੰਦਾ ਗੁਰਮੁਖਾ ਜਿਹੜੇ ਤੇਰੇ ਅੰਦਰ ਵੈਰੀ ਨੇ ਉਹਨਾਂ ਦੇ ਨਾਲ ਵੀ ਲੜਨਾ ਕਰ, ਔਰ ਤੂੰ ਲੜੇਗਾ ਕੌਣ? ਗੁਰੂ ਦੇ ਸ਼ਬਦ ਕਰਕੇ, ਗੁਰੂ ਦੇ ਉਪਦੇਸ਼ ਕਰਕੇ।
ਜੋ ਤੁਦ ਭਾਵੈ ਸੋਈ ਕਰਸੇ ਸੱਚੇ ਸਿਉ ਮਨ ਰਾਤਾ ਹੈ।
ਗੁਰਮੁਖਾਂ ਦੀ ਇਹ ਅਵਸਥਾ ਵੀ ਵਾਹਿਗੁਰੂ ਜੋ ਤੈਨੂੰ ਚੰਗਾ ਲੱਗਦਾ ਤੂੰ ਕਰੀ ਚੱਲ, ਔਰ ਉਹਨਾਂ ਦਾ ਮਨ ਪਰਮਾਤਮਾ ਦੇ ਪ੍ਰੇਮ ਰੰਗਿਆ ਹੋਇਆ ਹੈ।
ਆਪੇ ਹੀਰਾ ਰਤਨ ਅਮੁੱਲ,
ਪਰਿਪੂਰਨ ਪਰਮਾਤਮਾ ਦੀ ਜਿਹੜੀ ਤੁਲਨਾ, ਕਿਉਂਕਿ ਆਪਾਂ ਜਿਹੜੇ ਪੁਰਾਣੇ ਸਮਾਜ ਵਿਚ ਸਾਡੇ ਚ ਕੀਮਤੀ ਪਦਾਰਥ ਨੇ, ਕਿਤੇ ਆਪਾਂ ਰਤਨ ਕਹਿ ਦਿੰਦੇ ਹਾਂ, ਕਿਤੇ ਆਪਾਂ ਨੂੰ ਹੀਰਾ ਕਹਿ ਦਿੰਦੇ ਹਾਂ, ਲੇਕਿਨ ਗੁਰੂ ਕੀ ਬਾਣੀ ਚ ਆਪਾਂ ਪੜ੍ਹਦੇ ਹਾਂ ਗੁਰ ਕਾ ਸ਼ਬਦ ਰਤਨ ਹੈ, ਅੰਮ੍ਰਿਤ ਨਾਮ ਨਿਰਮੋਲ ਕੇ ਹੀਰਾ ਗੁਰ ਦੀਨੋ ਮੰਤਾਨੀ। ਗੁਰਮੁਖਾ ਨਾਮ ਰੂਪੀ ਜਿਹੜਾ ਹੀਰਾ ਇਹਨੂੰ ਗ੍ਰਹਿਣ ਕਰਨਾ ਕਰ, ਜਿਹੜਾ ਗੁਰੂ ਰੂਪੀ ਗੁਰੂ ਦਾ ਸ਼ਬਦ ਹੈ ਨਾ, ਇਹ ਜਿਹੜਾ ਰਤਨ ਹੈ ਨਾ ਇਹਨੂੰ ਸੰਭਾਲਣਾ ਕਰ। ਉਹਨਾਂ ਰਤਨਾਂ ਦੀ ਕੀਮਤ ਹੈ, ਲੇਕਿਨ ਗੁਰੂ ਕੇ ਸ਼ਬਦ ਰੂਪੀ ਰਤਨ ਦੀ ਕੋਈ ਕੀਮਤ ਨਹੀਂ।
ਆਪੇ ਨਦਰੀ ਤੋਲੇ ਤੋਲੋ,
ਜਿਨ੍ਹਾਂ ਗੁਰਮੁਖ ਪਿਆਰਨ ਤੇ ਪਰਮੇਸ਼ਰ ਦੀ ਕਿਰਪਾ ਨਾ ਭਾਈ, ਉਹ ਵਿਚਾਰ ਦੀ ਤਕੜੀ ਦੇ ਵਿਚ ਸਿਮਰਤੀਆਂ ਤੇ ਸ਼ਾਸਤਰ ਜੋ ਪ੍ਰਾਂਤਨ ਗ੍ਰੰਥ ਨੇ ਉਹਨਾਂ ਦੇ ਵੱਟੇ ਪਾ ਪਾ ਕੇ ਤੋਲਦੇ ਹਨ
ਜੀ। ਜੰਤ ਸਭ ਸਰਨ ਤੁਮਾਰੀ,
ਜਿੰਨੇ ਵੀ ਸੂਖਮ ਦੇ ਸਤੂਲ ਮਹਾਰਾਜ ਇਹ ਸਾਰੇ ਤੇਰੀ ਸ਼ਰਨ ਵਿੱਚ ਹਨ।
ਕਰ ਕਿਰਪਾ ਆਪ ਪਛਾਤਾ ਹੈ,
ਜਿਨ੍ਹਾਂ ਦੇ ਤੁਸੀਂ ਕਿਰਪਾ ਕਰਦੇ ਸੀ ਉਹਨਾਂ ਨੂੰ ਪਛਾਣ ਆ ਗਏ।
ਜਿਸ ਨੂੰ ਨਦਰ ਹੋਵੇ ਤੁਰ ਤੇਰੀ,
ਮਹਾਰਾਜ ਜੀ ਦੇ ਤੇ ਤੇਰੀ ਕਿਰਪਾ ਹੋਵੇ,
ਮਰੇ ਨਾ ਜੰਮੇ ਚੁੱਕੇ ਫੇਰੀ,
ਉਹ ਆਵਾ ਗਾਉਣ ਦੇ ਚੱਕਰ ਚ ਨਹੀਂ ਆਉਂਦੇ, ਨਾ ਉਹਨਾਂ ਦੀ ਮੌਤ ਤੇ ਨਾ ਉਹਨਾਂ ਦਾ ਜਨਮ। ਜੇ ਜਨਮ ਹੋ ਗਿਆ ਤਾਂ ਵੀ ਮੌਤ ਹੈ ਨਾ, ਜਦੋਂ ਜੰਮਣਾ ਹੀ ਨਹੀਂ ਫਿਰ ਮੌਤ ਕਾਹਦੀ, ਜਿਹੜਾ ਫੇਰਾ ਗੇੜਾ ਨਾ ਇਹ ਮੁੱਕ ਜਾਏਗਾ।
ਸੱਚੇ ਗੁਣ ਗਾਵੇ ਦਿਨ ਰਾਤੀ,
ਆਖਿਰਕਾਰ ਇਹ ਗੇੜਾ ਮੁੱਕਾ ਕਿਉਂ? ਉਹ ਕਹਿੰਦੇ ਸੱਚੇ ਪਰਿਪੂਰਨ ਪ੍ਰਮਾਤਮਾ ਦੇ ਦਿਨੇ ਤੇ ਰਾਤ ਗੁਣ ਗਾਉਂਦੇ ਹਨ। ਆਪਣਾ ਗੁਰਮੁਖ ਇੱਕ ਬੜਾ ਬਹਾਨਾ ਹੈ ਵੀ ਗਿਆਨੀ ਜੀ ਸਵੇਰੇ ਜਾਗ ਨਹੀਂ ਹੁੰਦੀ, ਦੁਪਹਿਰੇ ਕੀ ਕਰਿਆ ਕਰੀਏ? ਇਹ ਤੁਸੀਂ ਆਮ ਸਾਨੂੰ ਪੁੱਛਦੇ ਹੋ, ਭਲੇ ਹੋ ਗੁਰਮੁਖੋ ਜੇ ਆਪਾਂ ਰੋਟੀ ਪਾਣੀ ਖਾਣ ਤੇ ਕਦੇ ਆਪਾਂ ਵੇਖਿਆ ਵੀ ਕਿੰਨੇ ਟਾਈਮ ਤੇ ਖਾਣੀ ਹੈ ਵੀ ਆਪਾਂ ਨੂੰ ਮਿਲੇ ਸਹੀ? ਜੇ ਦੁਨਿਆਵੀ ਭੋਜਨ ਵਾਸਤੇ ਟਾਈਮ ਕੋਈ ਨਹੀਂ ਤੇ ਪਰਮਾਤਮਾ ਦੇ ਭਜਨ ਲਈ ਟਾਈਮ ਨੂੰ ਚੁਣਿਆ ਕਰੋ। ਜਦੋਂ ਵੀ ਮੌਕਾ ਮਿਲਦਾ ਉਦੋਂ ਚੇਤੇ ਕਰੀ ਚੱਲਿਆ ਕਰੋ, ਕਿਉਂਕਿ ਸਾਡੇ ਸਵਾਸ ਤਾਂ ਤੁਰੇ ਜਾਂਦੇ ਨੇ ਨਾ। ਮੈਂ ਕਥਾ ਕਰਨ ਜਾਂਦਾ ਨਾ ਤੇ ਮੈਂ ਉਹਨਾਂ ਗੁਰਮੁਖਾਂ ਦਾ ਧੰਨਵਾਦ ਕਰਦਾ ਵੀ ਮੈਂ ਘਰ ਗੱਲਾਂ ਕਰਨੀਆਂ ਸਨ, ਹੋ ਸਕਦਾ ਕਿਸੇ ਨਿੰਦਿਆ ਚੁਗਲੀ ਕਰਦੀ, ਪਰ ਭਰਾਓ ਤੁਹਾਡੀ ਮਿਹਰਬਾਨੀ, ਤੁਹਾਡੇ ਬਹਾਨੇ ਦੇ ਨਾਲ ਮੈਂ ਇੱਕ ਘੰਟਾ ਕਥਾ ਕੀਤੀ ਤੇ ਮੇਰੇ ਸਵਾਸ ਸਫਲੇ ਹੋ ਗਏ। ਇਹ ਤੁਸੀਂ ਮੇਰੇ ਨਾਲ ਨੇਕੀ ਕੀਤੀ ਹੈ, ਪੈਸੇ ਤਾਂ ਕਿੰਨੇ ਲੈ ਜਾਈਏ? ਇਹ ਤਾਂ ਗੁਰਮੁਖੋ ਪੁੱਤਰਾਂ ਨੇ ਸਾਂਭ ਲੈਣੇ ਨੇ, ਪੋਤਿਆਂ ਨੇ ਸਾਂਭ ਲੈਣੇ ਨੇ, ਤੇ ਜਿਨ੍ਹਾਂ ਵਾਸਤੇ ਆਪਾਂ ਪਾਪੜ ਵੇਲਦੇ ਹਾਂ ਉਹਨੇ ਛਾਤੀ ਸਾਡੀ ਛਾਤੀ ਤੇ ਖੁੰਡ ਰੱਖ ਕੇ ਅੱਗ ਲਾਉਣੀ ਜੇ ਚੇਤੇ ਰੱਖਿਆ। ਜੇ ਸਾਡਾ ਫਰਜ਼ ਬਣਦਾ ਬੱਚਿਆਂ ਦੀ ਪਾਲਣਾ ਕਰਨ ਦਾ, ਸਾਡੇ ਮਾਪਿਆਂ ਨੇ ਕੀਤੀ, ਪਰ ਐਸਾ ਕੰਮ ਮੂਲੇ ਨਾ ਖਿੱਚੇ ਜਿੱਤ ਅੰਤ ਪਛੋਤਾਈਏ, ਉਹ ਕੰਮ ਨਾ ਕਰ ਜਿਹਦੇ ਕਰਕੇ ਤੈਨੂੰ ਪਛਤਾਉਣਾ ਪਵੇ।
ਜੁਗ ਜੁਗ ਇੱਕੋ ਜਾਤਾ ਹੈ,
ਭਾਵੇਂ ਦੁਆਪਰ ਹੈ, ਭਾਵੇਂ ਤ੍ਰੇਤਾ ਤੇ, ਭਾਵੇਂ ਸਤਯੁਗ ਤੇ, ਭਾਵੇਂ ਕਲਯੁਗ ਹੈ। ਗੁਰਮੁਖ ਇਹ ਨਹੀਂ ਕਿ ਯੁੱਗ ਬਦਲਿਆ ਤੇ ਰੱਬ ਬਦਲ ਗਿਆ, ਨਹੀਂ ਨਹੀਂ, ਰੱਬ ਉਹ ਹੈ। ਗੁਰਮੁਖਾਂ ਨੇ ਚਾਰ ਯੁੱਗਾਂ ਦੇ ਵਿੱਚ ਉਹ ਸੱਚੇ ਪ੍ਰਮਾਤਮਾ ਦੇ ਗੁਣ ਗਾਏ ਨੇ, ਭਾਵੇਂ ਦੁਆਪਰ ਤੇ, ਭਾਵੇਂ ਤ੍ਰੇਤਾ ਤੇ, ਭਾਵੇਂ ਕਲਯੁਗ।
ਮਾਇਆ ਮੋਹੇ ਸਭ ਜਗਤ ਉਪਾਇਆ,
ਇਹ ਮਾਇਆ ਦਾ ਮੋਹ ਕਰਕੇ ਇਹ ਗੁਰਮੁਖ ਸੰਸਾਰ ਵਿੱਚ ਜਿਹੜੇ ਜੀਵ ਨੇ ਪੈਦਾ ਹੋਏ ਨੇ, ਮਾਇਆ ਦੇ ਮੋਹ ਕਰਕੇ ਆਪਾਂ ਵਾਰ ਵਾਰ ਜੰਮਦੇ ਤੇ ਮਰਦੇ ਹਾਂ।
ਬ੍ਰਹਮਾ ਬਿਸਨ ਦੇਵ ਸਬਾਇਆ,
ਇਹ ਮਾਇਆ ਤੋਂ ਬਚਣਾ ਬੜਾ ਔਖਾ। ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਆਪਾਂ ਤਾਂ ਬਾਗ ਦੀ ਮੂਲੀ ਨਹੀਂ, ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ ਵਰਗੇ ਵੀ ਇਹ ਵੀ ਮਾਇਆ ਨੇ ਮੋਹ ਲੈ। ਬ੍ਰਹਮਾ ਵਿਸ਼ਨ ਦੇਵ ਸਵਾਇਆ, ਬ੍ਰਹਮਾ ਵਿਸ਼ਨੂੰ ਤੇ ਸਮੁੱਚੇ ਜਿੰਨੇ ਦੇਵਤੇ ਨੇ ਇਹ ਵੀ ਮਾਇਆ ਦੇ ਪ੍ਰਭਾਵ ਥੱਲੇ ਹਨ।
ਜੋ ਤੁਧ ਭਾਣੇ ਸੇ ਨਾਮ ਲਾਗੇ,
ਜਿਹਦੇ ਤੇ ਤੇਰੀ ਕਿਰਪਾ ਹੋ ਗਈ ਉਹ ਨਾਮ ਨਾਲ ਜੁੜ ਗਏ।
ਗਿਆਨ ਮਤੀ ਪਛਾਤਾ ਹੈ,
ਔਰ ਗਿਆਨ ਵਾਲੀ ਮਤ ਦੇ ਦੁਆਰਾ ਉਹਨਾਂ ਤੇਰੀ ਪਛਾਣ ਕਰ ਲਈ। ਮੈਂ ਇਹ ਗਿਆਨ ਦੇ ਅਰਥ ਸੰਤ ਬਾਬਾ ਜਰਨੈਲ ਸਿੰਘ ਪੜ੍ਹੇ ਨੇ, ਗਿਆਨ ਦਾ ਅਰਥ ਹੈ ਜਦੋਂ ਮੈਂ ਚਲੀ ਗਈ ਨਾ ਉਦੋਂ ਗਿਆਨ ਹੋਵੇਗਾ। ਆ ਪੌੜੀਆਂ ਗੁਰੂ ਨਾਨਕ ਨਵਾਦੀ ਮੈਂ ਚੜ੍ਹਦਾ ਸਾਂ ਤੇ ਮੈਨੂੰ ਕਹਿੰਦੇ ਗਿਆਨੀ ਗਿਆ ਨੀ, ਮੈਂ ਆਖਿਆ ਜੀ ਨਹੀਂ ਗਿਆ। ਉਹ ਸਿੰਘ ਕਹਿੰਦੇ ਵੀ ਗਿਆਨੀ ਜੀ ਗੱਲ ਕੀ, ਮੈਂ ਆਖਿਆ ਵੀ ਉਹ ਸਮਝ ਗਏ ਤੇ ਮੈਂ ਸਮਝ ਲਈ ਆ ਕੀ। ਉਹਨਾਂ ਪੁੱਛਿਆ ਵੀ ਗਿਆਨੀ ਮੈਂ ਗਈ ਕਿ ਨਹੀਂ ਗਈ, ਤੇ ਮੈਂ ਆਖਿਆ ਨਹੀਂ ਗਈ। ਜਿੰਨਾ ਚਿਰ ਮੈਂ ਨਹੀਂ ਗਈ ਉਨਾ ਚਿਰ ਗਿਆਨੀ ਨਹੀਂ ਗਿਆ, ਨਹੀਂ ਮੈਂ ਚਲੀ ਗਈ ਗਿਆਨੀ, ਤੇ ਜੇ ਮੈਂ ਹੈ ਤੇ ਗੁਰਮੁਖੋ ਅੱਖਰਾਂ ਦੇ ਗਿਆਨੀ ਤਾਂ, ਪਰ ਅਸਲੀ ਅਰੀਜਨਲ ਗਿਆਨੀ ਨਹੀਂ। ਗਿਆਨੀ ਉਹ ਹੈ ਜਿਹਦਾ ਮੈਂ ਚਲੀ ਗਈ। ਤੂੰ ਮੇਰੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਭਾਈ ਜਿਹੜੇ ਵਾਹਿਗੁਰੂ ਨੂੰ ਭਾ ਗਏ ਨਾ ਉਹਨਾਂ ਦੇ ਅੰਦਰੋਂ ਮੈਂ ਚਲੀ ਗਈ, ਔਰ ਇਹ ਸ੍ਰੇਸ਼ਟ ਮਤ ਕਰਕੇ ਉਹਨਾਂ ਪਰਮਾਤਮਾ ਨੂੰ ਪਛਾਣ ਲਿਆ, ਅਭੇਦ ਹੋ ਗਏ।
ਪਾਪ ਪੁੰਨ ਵਰਤੈ ਸੰਸਾਰ,
ਪਰ ਆਪਾਂ ਸੰਸਾਰ ਦੇ ਜੀਵ ਇਹਨਾਂ ਦੋ ਕੰਮਾਂ ਚ ਉਲਝੇ ਹੋਏ ਆ। ਐਸ ਕੰਮ ਚ ਪਾਪ ਹੈ, ਐਸ ਕੰਮ ਵਿਚ ਪੁੰਨ ਹੈ, ਇਹ ਸਾਰਾ ਸੰਸਾਰ ਪਾਪ ਪੁੰਨ ਵਿਚ ਵਰਤ ਰਿਹਾ ਹੈ।
ਹਰਖ ਸੋਗ ਸਭ ਦੁੱਖ ਹੈ ਭਾਰਾ,
ਕਿਤੇ ਚਾਰ ਪੈਸੇ ਆ ਗਏ ਤੇ ਆਪਾਂ ਖੁਸ਼ ਹੋ ਗਏ, ਕਿਤੇ ਚਲੇ ਗਏ ਤੇ ਆਪਾਂ ਉਦਾਸ ਹੋ ਗਏ। ਇਉਂ ਕਹਿੰਦੇ ਇਹ ਦੁੱਖ ਕਦੇ ਖੁਸ਼ੀ ਤੇ ਕਦੇ ਗਮੀ, ਇਹ ਭਾਰੀ ਦੁੱਖ ਮਨੁੱਖ ਨੂੰ ਚੰਬੜਿਆ ਹੋਇਆ ਹੈ।
ਗੁਰਮੁਖ ਹੋਵੇ ਸੋ ਸੁਖ ਪਾਏ,
ਉਹ ਭਾਈ ਭਿਖਾਰੀ ਵਰਗਾ ਕੋ ਗੁਰਮੁਖ ਹੋਵੇ, ਪੁੱਤਰ ਦੀ ਮੌਤ ਤੇ ਵੀ ਉਹਨੇ ਵਿਰਾਗ ਨਹੀਂ ਕੀਤਾ। ਸਮੇਂ ਦੀ ਮਜਬੂਰੀ ਕਰਕੇ ਮੈਂ ਸਾਖੀ ਸੁਣਾ ਨਹੀਂ ਸਕਦਾ। ਪੁੱਤਰ ਮਰ ਗਿਆ ਤੇ ਸਿੱਖ ਨੇ ਆਖਿਆ ਭਾਈ ਸਾਹਿਬ ਤੁਹਾਨੂੰ ਪਤਾ ਸੀ? ਕਹਿੰਦੇ ਪਤਾ ਤਾਂ ਸੀ, ਅੱਗੇ ਫਿਰ ਤੁਸੀਂ ਪੁੱਤਰ ਦੀ ਮੌਤ ਜਨਮ ਉਮਰ ਕਿਉਂ ਨਾ ਮੰਗੀ? ਕਹਿਣ ਲੱਗਾ ਆਖਿਰ ਤਾਂ ਮਰਨਾ ਹੀ ਸੀ ਨਾ, ਮੈਂ ਇਹ ਝੂਠੀਆਂ ਚੀਜ਼ਾਂ ਕਿਉਂ ਮੰਗਦਾ? ਸੋ ਕਹਿੰਦੇ ਇਸ ਪ੍ਰਕਾਰ ਜਿਹੜੇ ਗੁਰਮੁਖ ਨੇ ਨਾ ਭਾਈ, ਸੁੱਖ ਦਾ ਤੁਸੀਂ ਧਿਆਨ ਦੇਣਾ, ਗੁਰੂ ਕੀ ਬਾਣੀ ਵਿੱਚ ਸੁੱਖ ਲੱਭ ਜਾਂਦਾ ਨਾ ਤੇ ਖੱਖੇ ਤਲੇ ਔਂਕੜ ਹੋਵੇਗਾ। ਹੋਰ ਕਰਨਾ। ਇਹਦਾ ਭਾਵ ਹੈ ਕਿ ਉਹ ਸੁੱਖ ਜਿਹੜਾ ਮੁੜ ਕੇ ਦੁੱਖ ਹੁੰਦਾ ਹੀ ਨਹੀਂ। ਆਪਾਂ ਪ੍ਰਸ਼ਾਦਾ ਪਾਣੀ ਛਕਦੇ ਹਾਂ, ਹੁਣ ਆਨੰਦ ਆ ਗਿਆ ਤੇ ਮੁੜ ਕੇ ਸ਼ਾਮ ਨੂੰ ਆਪਾਂ ਫੇਰ ਮੰਗਾਂਗੇ। ਜਿੱਥੇ ਖੱਖੇ ਨੂੰ ਤੱਲੇ ਔਂਕੜ ਹੋਵੇ ਨਾ, ਉਹਦਾ ਭਾਵ ਕਿ ਉਹ ਸੁੱਖ ਜਿਹੜਾ ਕਦੇ ਦੁੱਖ ਵਿੱਚ ਆਉਂਦਾ ਹੀ ਨਹੀਂ, ਪਰਮ ਸੁੱਖ। ਜਿਹੜੇ ਗੁਰਮੁਖ ਨੇ ਨਾ, ਗੁਰੂ ਦੇ ਸਨਮੁਖ ਹੋਏ, ਉਹਨਾਂ ਨੇ ਉਸ ਸੁੱਖ ਦੀ ਪ੍ਰਾਪਤੀ ਕੀਤੀ ਜਿੱਥੇ ਗਮੀ ਹੈ ਨੀ।
ਜਿਨ ਗੁਰਮੁਖ ਨਾਮ ਪਛਾਤਾ ਹੈ,
ਜਿਨ੍ਹਾਂ ਗੁਰੂ ਦੇ ਹੁਕਮ ਦੇ ਦੁਆਰਾ ਉਸ ਨਾਮ ਦੀ ਪਛਾਣ ਕਰ ਲਈ।
ਕਿਰਤ ਨਾ ਕੋਈ ਮੇਟਣ ਹਾਰਾ,
ਪਰ ਗੁਰਮੁਖਾ ਜਿਹੜੀ ਵਾਹਿਗੁਰੂ ਨੇ ਕਿਰਤ ਪਾਈ ਜੋ ਮੱਥੇ ਲਿਖਿਆ ਨਾ, ਇਹ ਭੋਗਣਾ ਪਏਗਾ, ਇਹਨੂੰ ਕੋਈ ਮੇਟ ਨਹੀਂ ਸਕਦਾ।
ਗੁਰ ਕੈ ਸ਼ਬਦ ਦੇ ਮੁਖ ਦੁਆਰਾ,
ਹਾਂ ਗੁਰੂ ਕੇ ਉਪਦੇਸ਼ ਦੇ ਦੁਆਰਾ ਤੂੰ ਮੁਕਤੀ ਦੇ ਦੁਆਰ ਦਰਵਾਜੇ ਤੇ ਪਹੁੰਚ ਸਕਦਾ ਹੈ।
ਪੂਰਬ ਲਿਖਿਆ ਸੋ ਫਲ ਪਾਇਆ,
ਜਿਹੜੇ ਪੂਰਬਲੇ ਕਰਮ ਨੇ ਗੁਰਮੁਖ ਆਪਾਂ ਨੂੰ ਪ੍ਰਾਪਤ ਹੋ ਗਏ। ਇੱਥੇ ਮੈਨੂੰ ਇੱਕ ਆਪਣੀ ਨਿੱਕੀ ਜਿਹੀ ਬਚਪਨ ਦੀ ਗੱਲ ਚੇਤੇ ਆਉਂਦੀ। ਮੈਂ ਇੱਕ ਦੁਕਾਨ ਤੇ ਗਿਆ ਤੇ ਦੋ ਬਜ਼ੁਰਗ ਗੱਲਾਂ ਕਰਦੇ ਸਨ। ਮੈਨੂੰ ਵਾਹਿਗੁਰੂ ਨੇ ਯਾਦਾਸ਼ਤ ਬੜੀ ਸੁਧਰ ਦਿੱਤੀ ਹੈ। ਇੱਕ ਬਜ਼ੁਰਗ ਨੇ ਬੋਲਿਆ, ਪੂਰਬ ਮੈਂ ਖਾਇਆ ਨਾ ਪੂਰਬ ਕਾ ਕਮਾਇਆ, ਆਗਰੇ ਮੈਂ ਖਾਇਆ ਦਿੱਲੀ ਕੇ ਵਪਾਰੀਆਂ ਨੂੰ ਸੌਦਾ ਵਿਗਾੜ ਦੀ। ਇਹ ਬਜ਼ੁਰਗ ਗੱਲਾਂ ਕਰਦੇ ਦੁਕਾਨ ਦੇ ਉੱਪਰ ਤੇ ਮੈਂ ਖਲੋ ਗਿਆ। ਬੱਚਾ ਸੀ, ਮੈਨੂੰ ਕੁਦਰਤੀ ਤੌਰ ਤੇ ਸੰਸਕਾਰ ਮੇਰੇ ਛੋਟੇ ਹੁੰਦੇ ਇਸ ਪਾਸੇ ਸਨ। ਉਹ ਦੂਜੇ ਨੇ ਆਖਿਆ ਵੀ ਮਾਂ ਚੰਦਾ ਦੇ ਅਰਥ ਕੀ ਨੇ? ਇੱਕਦਾਂ ਨੇ ਤਾਰਾ ਸਿੰਘ ਤੋਂ ਇਹਨਾਂ ਮਾਂ ਚੰਦ ਹਿੰਦੂ, ਇੱਕ ਸਿੱਖ ਸੀ ਤੇ ਇੱਕ ਹਿੰਦੂ ਸੀ। ਉਹਦੇ ਅਰਥ ਸਨ ਪੂਰਬ ਕਾ ਕਮਾਇਆ, ਜਿਹੜੀ ਆਪਾਂ ਪੂਰਬਲੀ ਕਮਾਈ ਕੀਤੀ ਨਾ, ਆਗਰੇ ਮੈਂ ਖਾਇਆ ਇੱਥੇ ਆ ਕੇ ਖਾ ਲਈ, ਪਹਿਲਾਂ ਕਮਾਇਆ ਤੇ ਇੱਥੇ ਖਾ ਲਿਆ। ਦਿੱਲੀ ਕੇ ਵਪਾਰੀਆਂ ਨੂੰ ਸੌਦਾ ਵਿਗਾੜਦੀ ਆ, ਜਿਹੜੇ ਸਾਡੇ ਦਿਲ ਚ ਫੁਰਨੇ ਆਉਂਦੇ ਨੇ ਨਾ, ਇਹਨਾਂ ਸਾਡਾ ਬੇੜਾ ਗਰਕ ਕਰਤਿਆ, ਸਾਡਾ ਵਿਗਾੜ ਦਿੱਤਾ। ਇਸ ਪ੍ਰਕਾਰ ਉਹ ਇੱਥੇ ਗੱਲ ਗੁਰੂ ਪਾਤਸ਼ਾਹ ਨੇ ਕਹੀ ਆ, ਕਹਿੰਦੇ ਜਿਹੜੇ ਪੂਰਬਲੇ ਕਮਾਈ ਆ ਨਾ ਭਾਈ, ਉਹ ਆਪਾਂ ਨੂੰ ਫਲ ਮਿਲਿਆ। ਤੇ ਇਹ ਜਿਹੜੇ ਗੁਰਮੁਖ ਨੇ ਜਿਹਨ ਆਪ ਮਾਰ ਪਛਾਤਾ, ਜਿਹਨਾਂ ਮੈਂ ਇਹਨੂੰ ਮਾਰ ਲਿਆ ਉਹਨੂੰ ਸਮਝ ਪੈ ਗਈ।
ਜਿਨ ਆਪ ਮਾਰ ਪਛਾਤਾ ਹੈ,
ਜਿਨ੍ਹਾਂ ਨੇ ਮੈਂ ਨੂੰ ਮਾਰ ਕਰਕੇ ਆਪਣੇ ਸਵੈ ਸਰੂਪ ਨੂੰ ਪਛਾਣ ਲਿਆ, ਜਿਹਨੂੰ ਆਪਾਂ ਗੁਰਬਾਣੀ ਚ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ।
ਮਾਇਆ ਮੋਹੇ ਹਰ ਸਿਉ ਚਿੱਤ ਨਾ ਲਾਗੈ,
ਮਾਇਆ ਦੇ ਮੋਹ ਕਰਕੇ ਪਰਮਾਤਮਾ ਵਾਲੇ ਪਾਸੇ ਨੂੰ ਚਿੱਤ ਨਹੀਂ ਲੱਗਦਾ। ਇਹ ਕਥਾ ਕਰਨ ਵਾਲੇ ਕਰੀ ਜਾਣੀ ਹੈ। ਕੀਰਤਨ ਤਾਂ ਹੁੰਦਾ ਰਹਿਣਾ, ਜੇ ਆਪਾਂ 2 ਘੰਟੇ ਲਾਵਾਂਗੇ ਤਾਂ 4 ਬਣ ਜਾਣਗੇ। ਕਹਿੰਦੇ ਇਸ ਪ੍ਰਕਾਰ ਮਾਇਆ ਦੇ ਮੋਹ ਕਰਕੇ ਇਸ ਪਾਸੇ ਨੂੰ ਚਿੱਤ ਨਹੀਂ ਲੱਗਦਾ, ਜੀ ਨਹੀਂ ਕਰਦਾ।
ਦੂਜੇ ਭਾਏ ਘਣਾ ਦੁੱਖ ਆਗਾ,
ਯਾਦ ਰੱਖੀ ਜਿਹੜਾ ਦੂਜੇ ਪਾਸੇ ਲੱਗਾ ਨਾ ਭਾਰੀ ਦੁਖੀ ਹੋਵੇਗਾ।
ਮਨਮੁਖ ਭਰਮ ਭੁੱਲੇ ਭੇਖ ਧਾਰੀ,
ਉਹ ਤੇ ਤਾਂ ਆਪਣੇ ਲਿਬਾਸ ਕਰਕੇ ਹੀ ਮਨ ਦੇ ਮਗਰ ਲੱਗ ਕੇ ਭੁੱਲ ਗਏ ਹਨ, ਕੱਲੇ ਲਿਬਾਸ ਨਾਲ ਬਾਤ ਨਹੀਂ ਬਣਨੀ।
ਅੰਤ ਕਾਲ ਪਛਤਾਤਾ ਹੈ,
ਅੰਤ ਦੇ ਮੌਕੇ ਤੇ ਪਛਤਾਵਾ ਕਰੇਗਾ।
ਹਰ ਕਾ ਭਾਣ ਹਰ ਗੁਣ ਗਾਏ,
ਪਰਮਾਤਮਾ ਦੀ ਰਜਾ ਦੇ ਵਿੱਚ ਆ ਕਰਕੇ ਪਰਮਾਤਮਾ ਦੀ ਵਡਿਆਈ ਕਰਨਾ ਕਰ।
ਸਭ ਕਿਲ ਬਿਖ ਕਾਟੇ ਦੁਖ ਸਬਾਏ,
ਇਸ ਤਰ੍ਹਾਂ ਗੁਰਮੁਖਾ ਇਹ ਗੁਣ ਗਾਉਣ ਕਰਕੇ ਤੇਰੇ ਪਾਪ ਕੀਤੇ ਨੇ ਨਾ, ਜਿੰਨੇ ਦੁੱਖ ਨੇ ਸਾਰੇ ਖਤਮ ਹੋ ਜਾਣਗੇ।
ਹਰ ਨਿਰਮਲ ਨਿਰਮਲ ਹੈ ਬਾਣੀ,
ਪਰਿਪੂਰਨ ਪਰਮਾਤਮਾ ਵੀ ਸ਼ੁੱਧ ਹੈ ਤੇ ਉਹਦੀ ਬਾਣੀ ਵਿੱਚ ਵੀ ਕਿਸੇ ਪ੍ਰਕਾਰ ਦੀ ਮੈਲ ਨਹੀਂ।
ਹਰ ਸੇਤੀ ਮਨ ਰਾਤਾ ਹੈ,
ਇਸ ਬਾਣੀ ਬਾਣੀ ਦੇ ਦੁਆਰਾ ਸਾਡਾ ਮਨ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਗਿਆ।
ਜਿਸ ਨੂੰ ਨਦਰ ਕਰੇ ਸੋ ਗੁਣ ਨਿਧ ਪਾਏ,
ਭਾਈ ਜੀ ਦੇ ਤੇ ਵਾਹਿਗੁਰੂ ਦੀ ਕਿਰਪਾ ਉਹ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ। ਕਿਵੇਂ?
ਹੋਮੈ ਮੇਰਾ ਠਾਕ ਰਹਾਏ,
ਠਾਕ ਤੋਂ ਭਾਵ ਅੱਗੇ ਡੰਡਾ ਕਰਕੇ ਜਿਵੇਂ ਆਪਾਂ ਰੋਕਦੇ ਨਾ, ਇਸੇ ਪ੍ਰਕਾਰ ਮੈਂ ਤੇ ਮੇਰਾ ਇਹਨੂੰ ਇਉਂ ਰੋਕਦੇ ਹਨ।
ਗੁਣ ਅਵਗੁਣ ਕਾ ਏਕੋ ਦਾਤਾ,
ਭਾਈ ਭਾਵੇਂ ਬੰਦੇ ਚ ਗੁਣ ਨੇ ਤੇ ਭਾਵੇਂ ਔਗੁਣ ਨੇ, ਭਾਵੇਂ ਚੰਗਾ ਤੇ ਭਾਵੇਂ ਮਾੜਾ, ਪਰ ਉਹ ਪਰਿਪੂਰਨ ਪਰਮਾਤਮਾ ਸਾਰਿਆਂ ਨੂੰ ਦਿੰਦਾ ਹੈ।
ਗੁਰਮੁਖ ਵਿਰਲੀ ਜਾਤਾ ਹੈ,
ਕਿਸੇ ਵਿਰਲ ਗੁਰਮੁਖ ਪਿਆਰੇ ਨੇ ਇਸ ਗੱਲ ਨੂੰ ਸਮਝਣਾ ਕੀਤਾ।
ਮੇਰਾ ਪ੍ਰਭ ਨਿਰਮਲ ਅਤ ਅਪਾਰਾ,
ਮੇਰਾ ਪਰਿਪੂਰਨ ਪਰਮਾਤਮਾ ਜਿਹੜਾ ਗੁਰਮੁਖ ਆ ਉਹ ਨਿਰਮਲ ਹੈ ਔਰ ਪਾਰਾ ਵਾਰ ਤੋਂ ਰਹਿਤ ਹੈ।
ਆਪੇ ਮੇਲਾ ਗੁਰ ਸ਼ਬਦ ਵਿਚਾਰਾ,
ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਉਹ ਪਰਿਪੂਰਨ ਪਰਮਾਤਮਾ ਆਪਣੇ ਪਿਆਰ ਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ।
ਆਪੇ ਬਖਸ਼ੇ ਸੱਚ ਦਰੜਾਏ,
ਜਿਹਨਾਂ ਨੂੰ ਗੁਰਮੁਖੋ ਸੱਚ ਦ੍ਰਿੜ ਹੋ ਗਿਆ ਨਾ, ਪ੍ਰਪੱਕ ਹੋ ਗਿਆ, ਉਹਨਾਂ ਨੂੰ ਬਖਸ਼ ਦੇਵੇਗਾ।
ਮਨ ਤਨ ਸੱਚ ਰਾਤਾ ਹੈ,
ਕਿਉਂਕਿ ਦ੍ਰਿੜ ਹੋਣ ਕਰਕੇ ਜਿਹੜਾ ਮਨ ਤੇ ਤਨ ਨਾ ਉਹ ਸੱਚੇ ਪਰਿਪੂਰਨ ਪਰਮਾਤਮਾ ਦੇ ਪ੍ਰੇਮ ਚ ਰੰਗਿਆ ਗਿਆ।
ਮਨ ਤਨ ਮਹਿਲਾ ਵਿੱਚ ਜੋਤ ਅਪਾਰ।
ਗੁਰਮੁਖਾ ਭਾਵੇਂ ਆਪਾਂ ਸਰੀਰ ਕਰਕੇ ਵੀ ਨਿਕੰਮੇ ਮੈਲਾ, ਸਾਡੇ ਅੰਦਰ ਵਿਚਾਰਾਂ ਵੀ ਗਲਤ ਆਉਂਦੀਆਂ ਨੇ, ਪਰ ਸਾਡੇ ਅੰਦਰ ਜਿਹੜੀ ਜੋਤ ਹੈ ਨਾ ਉਹ ਪਰਿਪੂਰਨ ਪਰਮਾਤਮਾ ਦੀ ਅੰਦਰ ਹੈ। ਭਾਵੇਂ ਆਪਾਂ ਚੋਰ ਹਾਂ, ਭਾਵੇਂ ਆਪਾਂ ਸਾਧ ਹਾਂ, ਭਾਵੇਂ ਬੁਰੇ ਹਾਂ ਤੇ ਭਾਵੇਂ ਭਲੇ ਹਾਂ, ਪਰ ਗੁਰਮੁਖੀ ਚੇਤਨ ਕਲਾ ਨਾ ਇਹ ਤਾਂ ਪਰਮਾਤਮਾ ਦੀ ਬਣਾਈ ਹੈ। ਜਿਹੜਾ ਸਾਡੇ ਅੰਦਰ ਦੀਵਾ ਜਗਦਾ ਨਾ ਉਹ ਪਰਮਾਤਮਾ ਦਾ ਜਗਦਾ ਹੈ ਔਰ ਉਹਦਾ ਅੰਤ ਕੋਈ ਨੀ।
ਗੁਰਮਤ ਬੂਝੈ ਕਰ ਵਿਚਾਰ।
ਗੁਰਮੁਖਾ ਵਿਚਾਰ ਕਰਨਾ ਕਰਦੇ ਗੁਰੂ ਦੀ ਮਤ ਦੁਆਰਾ ਤੈਨੂੰ ਇਸ ਗੱਲ ਦੀ ਸਮਝ ਪਵੇਗੀ।
ਹੋਮੈ ਮਾਰ ਸਦਾ ਮਨ ਨਿਰਮਲ।
ਮੈਂ ਇਹਨੂੰ ਮਾਰ ਕਰਕੇ ਤੇ ਸਦੀਵੀ ਤੌਰ ਤੇ ਆਪਣੇ ਮਨ ਦੀ ਮੈਲ ਨੂੰ ਦੂਰ ਕਰਨਾ ਕਰ।
ਰਸਨਾ ਸੇਵ ਸੁਖ ਦਾਤਾ ਹੈ।
ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਲੈਣ ਕਰਕੇ ਉਹ ਸੁਖਾਂ ਦੇ ਦਾਤੇ ਦੀ ਸੇਵਾ ਕਰਨਾ ਕਰ।
ਗੜ ਕਾਇਆ ਅੰਦਰ ਬਹੁ ਹੱਟ ਬਾਜ਼ਾਰ।
ਸੋ ਇਸ ਸਰੀਰ ਰੂਪੀ ਜਿਹੜਾ ਗੜ ਕਿਲਾ ਨਾ ਇਹਦੇ ਚ ਅੰਤਸ਼ਕਾਰ ਰੂਪੀ ਗੁਰਮੁਖੋ ਬਾਜ਼ਾਰ ਹੈ ਔਰ ਜਿਹੜੀਆਂ ਇੰਦਰੀਆਂ ਨੇ ਇਹ ਹੱਟੀਆਂ ਹਨ।
ਇਸ ਵਿੱਚ ਨਾਮ ਹੈ ਅਤ ਅਪਾਰ।
ਇਹਨਾਂ ਹੱਟੀਆਂ ਵਿੱਚ ਪਰਿਪੂਰਨ ਪਰਮਾਤਮਾ ਦਾ ਨਾਮ ਲੈਣਾ ਕਰ, ਭਾਵ ਅੱਖਾਂ ਨਾਲ ਬੁਰਾ ਨਾ ਵੇਖੀਏ, ਕੰਨਾਂ ਵਾਲਾ ਬੁਰਾ ਸੁਣੀਏ ਨਾ, ਜਵਾਨ ਨਾਲ ਬੁਰਾ ਨਾ ਬੋਲੀਏ।
ਗੁਰ ਕੈ ਸ਼ਬਦ ਸਦਾ ਦਰ ਸੋ ਹੈ।
ਗੁਰਮੁਖ ਪਿਆਰੇ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਗਏ ਨੇ ਉਹ ਸਦੀਵੀ ਤੌਰ ਤੇ ਸੋਭਦੇ ਨੇ, ਭਾਵੇਂ ਬਾਬਾ ਰਵਿਦਾਸ ਜੀ ਹੋਣ, ਭਾਵੇਂ ਬਾਬਾ ਜੈ ਦੇਵ ਜੀ ਹੋਣ, ਭਾਵੇਂ ਬਾਬਾ ਕਬੀਰ ਜੀ ਹੋਣ, ਜਿਹੜੇ ਪਰਮੇਸ਼ਰ ਦੇ ਪਿਆਰ ਨੇ ਉਹ ਸਦੀਵੀ ਤੌਰ ਤੇ ਸੋਭਾ ਦਿੰਦੇ ਹਨ।
ਹੋਮੈ ਮਾਰ ਪਛਾਤਾ ਹੈ।
ਉਹਦਾ ਮੇਨ ਕਾਰਨ ਵੀ ਉਹਨਾਂ ਨੇ ਆਪਣੀ ਮੈਂ ਮਾਰ ਲਈ ਤੇ ਪਰਮਾਤਮਾ ਨੂੰ ਪਛਾਣ ਲਿਆ, ਸਮਝ ਗਏ।
ਰਤਨ ਅਮੋਲਕ ਅਗਮ ਅਪਾਰ।
ਜਿਹੜੇ ਦੁਨਿਆਵੀ ਆਪਣੇ ਰਤਨ ਇਹ ਇਹਨਾਂ ਦੀ ਕੀਮਤ ਹੈ, ਲੇਕਿਨ ਪਰਿਪੂਰਨ ਪਰਮਾਤਮਾ ਜਿਹੜਾ ਨਾ ਉਹ ਗਮਤਾ ਤੋਂ ਰਹਿਤ ਹੈ, ਹੱਦ ਬੰਨਿਆ ਤੋਂ ਪਰਾਂ ਹੈ ਔਰ ਉਹਦੀ ਕੋਈ ਕੀਮਤ ਨਹੀਂ।
ਕੀਮਤ ਕੌਣ ਕਰੇ ਵਿਚਾਰ।
ਇਹ ਵਿਚਾਰਾ ਮਨੁੱਖ ਭਲਾ ਇਹਦੀ ਕੀਮਤ ਕੀ ਪਾ ਸਕਦਾ, ਵਿਚਾਰ ਦਾ ਭਾਵ ਤੁਛ ਮਮੂਲੀ।
ਗੁਰ ਕੈ ਸ਼ਬਦ ਤੋਲ ਤੁਲਾਏ।
ਗੁਰੂ ਕੇ ਸ਼ਬਦ ਦੇ ਦੁਆਰਾ ਇਹਨੂੰ ਵਿਚਾਰਨਾ ਕਰ, ਆਪਾਂ ਰੋਜ਼ ਪੜ ਕਰਦੇ ਹਾਂ, ਕਵਣ ਤਰਾਜੀ ਕਵਣ ਤੁਲਾ ਤੇਰਾ, ਕਵਣ ਸਰਾ ਬੁਲਾਵਾ, ਕੌਣ ਗੁਰੂ ਕਹਿ ਪੇ ਦੀਖਿਆ ਲੈਵੇ, ਕਹਿ ਪੇ ਮੁੱਲ ਕਰਾਵਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਇਹ ਰੋਜ਼ ਆਪਾਂ ਸ਼ਬਦ ਹਜ਼ਾਰੇ ਦੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ।
ਅੰਤਰ ਸ਼ਬਦ ਪਛਾਤਾ ਹੈ।
ਜਿਹੜੇ ਗੁਰਮੁਖ ਨੇ ਇੱਥੇ ਸ਼ਬਦ ਦਾ ਅਰਥ ਹੈ ਬ੍ਰਹਮ, ਜਿਹੜੇ ਉਹ ਗੁਰਮੁਖ ਨੇ ਨਾ ਉਹਨਾਂ ਨੇ ਆਪਣੇ ਅੰਦਰੋਂ ਪਰਮਾਤਮਾ ਨੂੰ ਪਛਾਣ ਲਿਆ, ਇਹ ਸ਼ਬਦ ਦੇ ਗੁਰਮੁਖੋ ਬੇਅੰਤ ਅਰਥ ਕੀਤੇ ਵਿਦਵਾਨ ਵੀਰਾਂ ਨੇ।
ਸਿਮਰਤ ਸ਼ਾਸਤਰ ਬਹੁਤ ਵਿਸਥਾਰ।
ਜਿਹੜੀ ਯਾਦ ਦੇ ਮੁਤਾਬਕ ਗ੍ਰੰਥ ਬਣੇ ਨੇ, ਆਪਾਂ ਕਹਿੰਦੇ ਇਹ ਗੱਲ ਮੈਨੂੰ ਚੇਤੇ ਹੈ, ਉਹਦਾ ਗ੍ਰੰਥ ਲਿਖ ਦੇਣਾ, ਉਹਨੂੰ ਕਹਿੰਦੇ ਸਿਮਰਤੀਆਂ। ਔਰ ਇਸੇ ਪ੍ਰਕਾਰ ਜਿਹੜੇ ਸ਼ੇਸ਼ ਸ਼ਾਸਤਰ ਨੇ ਇਹਨਾਂ ਚ ਬੜਾ ਵਿਸਤਾਰ ਕੀਤਾ, ਲੇਕਿਨ ਗੁਰੂ ਪੰਚਮ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ, ਪਿਆਰਿਆ ਬਹੁਤ ਸ਼ਾਸਤਰ ਬਹੁਤ ਸਿਮਰਤੀ, ਪੇਖੇ ਸਰਬ ਟੰਡੋਲ, ਪੂਰਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਬੜੇ ਸ਼ਾਸਤਰ ਤੇ ਸਿਮਰਤੀਆਂ ਪੜੀਆਂ ਨੇ, ਲੇਕਿਨ ਪਰਿਪੂਰਨ ਪਰਮਾਤਮਾ ਦੇ ਨਾਮ ਦੇ ਬਰਾਬਰ ਉਹ ਪੁੱਜ ਨਹੀਂ ਸਕਦੇ, ਇਹਦੀ ਕੀਮਤ ਕੋਈ ਨੀ।
ਮਾਇਆ ਮੋਹ ਪਸਰਿਆ ਪਾਸਾਰਾ।
ਇਹ ਭਾਈ ਮਾਇਆ ਦੀ ਜਿਹੜਾ ਮੋਹ ਹੈ ਨਾ ਇਹ ਸੰਸਾਰ ਵਿਚ ਪਸਰਿਆ ਫੈਲਿਆ, ਕੋਈ ਜਗ੍ਹਾ ਨੀ ਜਿੱਥੇ ਮਾਇਆ ਦਾ ਪ੍ਰਭਾਵ ਨਾ ਹੋਵੇ।
ਮੂਰਖ ਪੜ੍ਹੇ ਸ਼ਬਦ ਨਾ ਬੂਝੇ।
ਕਹਿੰਦੇ ਮੂਰਖ ਹੋਣ ਕਰਕੇ ਸ਼ਬਦ ਪੜ੍ਹੀ ਤਾਂ ਜਾਂਦਾ ਪਰ ਇਹਨੂੰ ਬੁਝਦਾ ਨੀ। ਮੂਰਖ ਦੀ ਵਿਆਖਿਆ ਗੁਰਮੁਖੋ ਗੁਰਬਾਣੀ ਚ ਲਿਖੀ ਹੈ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਗੁਰਬਾਣੀ ਚ ਮੂਰਖ ਦੀ ਵਿਆਖਿਆ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਨੇ ਇੱਥੇ ਇਹ ਅਰਥ ਮੂਰਖਾਂ ਦੇ ਅਰਥ ਕੀਤੇ ਸਨ, ਜਿਨ੍ਹਾਂ ਨੇ ਅੱਠੇ ਪੈਰ ਮੂੰਹ ਰੱਖਣੀ ਗੱਲ ਕੀਤੀ ਹੈ ਵੀ ਮੈਂ ਗੱਲ ਕਰਨੀ ਤਾਂ ਚਾਹੁੰਦਾ ਸਾਂ, ਲੇਕਿਨ ਮੈਂ ਡਰਦਾ ਸਾਂ ਵੀ ਉਹ ਨਾਰਾਜ਼ ਨਾ ਹੋ ਜਾਣ। ਜਿਹੜਾ ਉੱਥੇ ਸੱਚ ਕਹਿਣ ਤੋਂ ਗੁਰੇਜ਼ ਕਰਦਾ ਉਹਦਾ ਨਾਂ ਵੀ ਮੂਰਖ ਹੈ, ਇੱਕ ਤਾਂ ਅਰਥ ਇਹਦਾ ਇਹ ਹੈ। ਦੂਜਾ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਤੇ ਤੀਜਾ ਮੇਰਾ ਆਪਣਾ ਅਨਪ ਵੀ ਅਰਥ ਹੈ, ਜਿਨ੍ਹਾਂ ਨੇ ਅੱਠੇ ਪੈਰ ਮੂੰਹ ਨੂੰ ਰੱਖਿਆ ਵੀ ਜੋ ਮਿਲਿਆ ਅੰਦਰ ਪਾ ਲਿਆ, ਮੂੰਹ ਨੂੰ ਅੱਗੇ ਰੱਖਿਆ ਵੀ ਕੋ ਮਿਲਿਆ, ਚੰਗਾ ਮਿਲਿਆ ਤੇ ਮਾੜਾ ਪਾ ਲਿਆ। ਕਈ ਬੰਦੇ ਕਹਿੰਦੇ ਗਿਆਨੀ ਦੇ ਨਾਲ ਕੀ ਹੁੰਦਾ, ਗੁਰਮੁਖੋ ਆਪਾਂ ਅੰਮ੍ਰਿਤ ਛਕਦੇ ਹਾਂ, ਇਹ ਪਾਣੀ ਤੇ ਬਾਣੀ ਪੜ ਗਈ ਤੇ ਅੰਮ੍ਰਿਤ ਬਣ ਗਿਆ, ਤੇ ਜੇ ਆਪਾਂ ਨਗੋਰਿਆਂ ਦੇ ਘਰੋਂ ਖਾਵਾਂਗੇ ਤੇ ਸਾਡੀ ਮੱਤ ਤੇ ਪਰਦਾ ਪੈ ਜਾਏਗਾ। ਇੱਥੇ ਲਿਖਿਆ ਰਹਿਤ ਨਾਮੇ ਦੀ ਪੰਕਤੀਆਂ ਨੇ, ਜੇਕਰ ਸਾਧ ਨਾ ਸੇਵੀਏ ਹਰ ਕੀ ਪੂਜਾ ਨਾ ਏ, ਤੇ ਕਰ ਮਰਹਟ ਸਾਧ ਕੀ ਭੂਤ ਬਸੇ ਤਨ ਮਾਹੇ। ਤੇ ਇਹ ਵੀ ਆਪਾਂ ਪੜ੍ਹਦੇ ਹਾਂ, ਜਿਹੜੇ ਰਹਿਤ ਮਰਿਆਦਾ ਚ ਪ੍ਰਪੱਕ ਨੀ ਗੁਰਮੁਖਾ ਉਹਨਾਂ ਦੇ ਘਰੋਂ ਖਾਵੇਗਾ ਨਾ ਤੇ ਤੇਰੀ ਮੱਤ ਤੇ ਪਰਦਾ ਪੈ ਜਾਏਗਾ। ਇਸ ਕਰ ਗੁਰਮੁਖੋ ਖਾਣ ਵੀ ਮੁੱਕੇ, ਆਪਾਂ ਵੇਖਿਆ ਕਰੀਏ ਜਿਹੋ ਜਿਹਾ ਖਾਵਾਂਗੇ, ਆਮ ਪੰਜਾਬੀ ਦੀ ਕਹਾਵਤ ਜੈਸਾ ਅੰਨ तैसा मन। सो इस प्रकार इथे सतगुरु पातशाह सानू समझाउंदे हन
गुरमुख विरला जाता है।
जेड़े भाई गुरमुख ने ना ओ इस गल नू समझ गए हन, मन दे मगर लग के पढ़ते जरूर ने, लेकिन कहिंदे भी जे मैं इथे गल कीती लोकी नाराज ना हो जाणा। गुरमुखो कुछ कुछ कर लो, दुनिया की नाराजगी दूर नहीं हो सकती। मैनू किसे दा पता नहीं, मेरी तो एको एक मंग है मेरा रुसे ना कलगियां वाला जग भावे सारा रुस जाए। जे कलगी वाला वाल है ना, दुनिया का की है, दुनिया ना सलाए जो मर वंज सी, लोका ना सलाए जो मर खाग सी। मैं हर थां ते रोज आना ते बेनती करना, आप गुरुद्वारा भी जाने दवान चलता है ते एक लीडर आंदा ते जकारे छड़ दे, जे ए पाप ना करया करो, जकारा छड़या करो केवल ते केवल गुरु दा, जकारा छड़या करो साडे शहीदां दा, बाबा जोरावर सिंह दा, बाबा फतेह सिंह दा, जिन्हां ने कुछ कीता। जेड़े झूठ दी तकड़ी तोड़दे ने इन्हां तों आपां की लैणा। मैं गुस्से नाल नहीं बोलदा ते ना जज्बाती, ते कई वारां कहिंदा वी सॉरी मेरे मुंह निकल गया, मुंह नहीं निकलिया, मेरे अंदर दी आवाज है। क्योंकि दुनिया ना सलाए जो मर वंज सी, लोका ना सलाए जो मर खाक दी। वड्याई करनी है गुरु ग्रंथ सचे पातशाह दा स्वरूप आ रहा, जकारे छड्या करो, आपां मर जाना पर इन्हें नहीं जे मरना, यह सदीवी तौर ते रहिंदा है। सो गुरु पातशाह साडे ते कृपा करन, फिर पंक्ति पढ़ो। हां जी,
मूर्ख पढ़े शब्द ना बूझे है, गुरमुख विरला जाता है।
कहिंदे मूंह रखणियां गल्लां पढ़दा पर गुरु दी भजदे समझदा नहीं, इस गल नूं किसी विले जानना कीता।
आपे करता करे कराए,
आप भाई सृष्टि दा करता है, आप ही कराउण वाला है। जदों ने चेतन कला कढ ली ना, अपने हथ च पेन होया ना, पेन डिग पैणा, आपां साइन करन लगे ना ते प्राण निकल गए, साडे हथां चो पेन छुट जाणा। इस प्रकार आप वो करता है, आप ही कराउण वाला है।
सच्ची बाणी सच दरड़ाए,
जिन्हां ते कृपा होई गुरमुख उन्हां ने गुरु की सच्ची बाणी दे द्वारा सच नूं दृढ़ कर लिया, उन्हां दे अंदर सच परपक हो गया।
नानक नाम मिले वडियाई,
गुरु पंचम पातशाह कहते हो ना मेरा मान सम्मान होवे ते होवेगा, किवें नाम नाल जुड़ तेरी वडियाई होवेगी। भाई मरदाने नूं गए नूं किन्ने साल हो गए ने, लेकिन भाई मरदाने का ना लेने ते गुरमुख सिर झुकदा जे। तन भाई मरदानिया असि तो पैसों वास्ते भजे फिरते पे, इन्हां चिर कथा करांगे ते इन्ने दे दिओ, अजकल बड़ा चल ठेका चलता कथा का कीर्तन का, इन्ने लवांगे भेटा। नमस्कार मरदानिया, तू गुरु पातशाह दे कोल कीर्तन कीता पर आसा दी वार दे पैसे नहीं मंगे, तू शब्द का कीर्तन किया नहीं मंगे, इस कारण करके तेरा सत्कार है। साडे वास्ते अरदास करिया करो भराओ, जिहड़े असि तुहाडे धार्मिक आगू हां, असि व्यापारी ना बणीए, अज व्यापार हो गया, असी प्यार करिए, प्यार की कोई कीमत नहीं, तो यह व्यापार जड़ा ना ये अज भी गया ते कल भी गया, आपा व्यापार तो उपर उठिए। फिर पंक्ति पढ़ो। हां जी,
नानक नाम मिला वडियाई, जुग जुग एको जाता है।
जेड़े गुरमुख प्यारे नाम नाल जुड़े उन्होंने मान सम्मान मिलिया, मान सम्मान मिलने का कारण कि वह चार युगों के जरा परिपूर्ण परमात्मा ओनू ओना जान लिया समझ लिया। सतगुरु ग्रंथ सचे पातशाह साडे ते भी कृपा करन कि सदान साडे अंदर परपक होवे। गुरु ते गुरु की संगत दा धन्नवाद, भुलां चुकां दी माफी जी।
आपे करता करे कराए, सची बाणी सच दरड़ाए, नानक नाम मिलै वडियाई, जोग जोग एको जाता है।
वाहिगुरु जी का खालसा,
वाहिगुरु जी की फतेह।